کے محل کے ماہیں بیدی چند کو سنگ لے بیٹھے تہاں سہائے.
واہ گرو جی کا خالصہ, واہ گرو جی کی فتح. تن تن گردیو جس سنگ ہر جپے, گر کرپال جب پے تا اوگن سب چھپے. کرن کارن کرپا ندان پتت پاون بھگت وچھل, دساں پاتشاہیاں دی آتمک جاگ دی جوت. تن تن شری گرو گرنتھ صاحب سچے پاتشاہ جی مہاراج, گردیو جی دے پوتر پاون چرن کملاں چ حاضر ہوئی گرو کا خاص روپ گرو خالصہ ساتھ سنگت, جن کے بھاگ بڑے ہیں بھائی تن سادھو سنگ مکھ جرے. وڈیاں بھاگاں والے ہو نتا پرتی گرو چرنا چ حاضر ہو کے اکتر ہو کے میری پیری دے مالک چھویں پاتشاہ شری گرو ہرگوبند صاحب جی مہاراج جی کا پوتر پاون اتہاس بہت ہی شردھا بھاونا ادب ستکار سہت سروڑ کر رہے. بھائی صاحب بھائی بدھی چند جی, ماتا نانکی جی تو آگیا لے کے انہوں دے حکم انسار لاہور نو چلے نے کہ بیگماں دے گہنے لے کے آنے ہن. دیو نیت نال ہی بیگماں دا اتارا گوئندوال صاحب دے نیڑے بیاس دریا دے کنڈے تے ہویا ہویا ہے. بھائی بدھی چند جی اتھے پہنچے نے, ویکھیا کہ بیگم دے آلے دوالے بڑا سخت پہرا ہے, اندر تک نہیں جایا جانا. ساری رات بھائی بدھی چند جی دا ویکھ دے رہے پر دا نہیں لگا. امرت ویلے جدوں بیگم دی سواری اگے نو چلی ہنیرے ہنیرے ہی تو تھوڑا جہی پینڈا طے کر کے گئے, بھائی بدھی چند جی نے دا ویکھیا ہاتھی رکیا ہویا ہے. تے بیگم دے جڑے گہنے سن ایک ڈبے چ پائے ہوئے نے اپنے گوڈے تھلے رکھے ہوئے. بھائی صاحب جی چھال مار کے ہاتھی تے جا چڑے اور وہ گہنیا والا ڈبا لا کے ویکھدیاں ویکھدیاں ہی بیگم دے لے کے چلے گئے. وہ چور چور کر کے پکار دی رہ گئی. انہیں بھائی بدھی چند جی دن چڑھدیاں تک بیاس دریا پار کر کے کرتارپور صاحب دے نیڑے جا پہنچے. پچھوں لبدے رہے شپاہی پر بھائی بدھی چند جی کتے نہیں ملے. بھائی صاحب جی چل کے کرتارپور صاحب آئے, ماتا نانکی جی نو لیا کے ڈبا دتا گہنیاں دا. ماتا جی نے داسی نو حکم کیتا ڈبا کھولو. جدو ڈبا کھول کے ویکھیا بڑے بڑے قیمتی گہنے نے, گل دے ہار نے, کنا دے کانٹے نے, متھے دا ٹکا ہے, نک دی نت ہے, بڑے بڑے قیمتی وچ جواہرات جڑے ہوئے نے. اینے نو چھویں پاتشاہ بھی محلاں چ آ گئے, انہاں نے بھی ویکھے. ماتا نانکی جی نے گہنے آپ انگیکار نہیں کیتے. پیندے خان دی گھر والی نو بلا کے وہ سارے گہنے پیندے خان دی گھر والی نو دے دیتے. اے جان کے کہ ایک ترکنی دے گہنے نے, نالے اے لٹ مار کر کے لیاندے ہوئے نے, اے دے اسی حقدار نہیں ہاں. وہ پیندے خان دی گھر والی نو دے کے گہنے ٹور دیتا ہے. اور بھائی بدھی چند جی دا بڑا بھاری سجس ہو رہا ہے کہ بھائی صاحب جی جیسا چاتر, بھائی صاحب جی جیسا سیانا کوئی نہیں. اوکھے تو اوکھے تھان تے بھی جا کے گرو گھر دا کم کر آئے. پہلا دو کوڑے لے کے آئے, کڈی وڈی بہادری تے دلیری دی گل ہے کہ بادشاہ دے محلاں چوں دے قلعے وچوں دو کوڑے کڈ کے لے کے آنے, اوہدیاں اکھاں دے سامنے ਉਹਦੀ ਨੱਕ ਦੇ ਥੱਲਿਓਂ ਇਹ ਕੰਮ ਕਰਕੇ ਆਉਣਾ ਬੜਾ ਵੱਡਾ ਕੰਮ ਸੀ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਸੁਜਸ ਵੀ ਹੋ ਰਿਹਾ, ਆਓ ਇਧਰ ਸਤਿਗੁਰੂ ਜੀ ਦੇ ਦਰਬਾਰ ਵਿਚ ਬੇਅੰਤ ਸੰਗਤਾਂ ਆ ਰਹੀਆਂ ਨੇ, ਮਾਇਆ ਵੀ ਬੇਅੰਤ ਆਉਂਦੀ ਹੈ ਦੇਸਾਂ ਪ੍ਰਦੇਸਾਂ ਤੋਂ, ਉਸੇ ਤਰ੍ਹਾਂ ਖਰਚਾ ਵੀ ਬਹੁਤ ਹੈ, ਗੁਰੂ ਕੇ ਲੰਗਰਾਂ ਦਾ ਖਰਚਾ ਹੈ, ਫਿਰ ਸਿਪਾਹੀਆਂ ਨੂੰ ਰੋਜ਼ੀਨਾ ਦੇਣਾ, ਉਨ੍ਹਾਂ ਨੂੰ ਤਨਖਾਹਾਂ ਵੰਡਣੀਆਂ, ਉਹ ਖਰਚਾ ਹੈ, ਏਦਾਂ ਹੋਰ ਵੀ ਬਹੁਤ ਸਾਰੇ ਖਰਚ ਵੀ ਨੇ, ਜਿਵੇਂ ਆਮਦਨ ਆਉਂਦੀ ਹੈ ਉਦਾਂ ਖਰਚਾ ਵੀ ਹੁੰਦਾ ਚੱਲਿਆ ਜਾ ਰਿਹਾ। ਸਤਿਗੁਰੂ ਜੀ ਮਾਇਆ ਖਜ਼ਾਨੇ ਚ ਇਕੱਠੀ ਕਰਕੇ ਨਹੀਂ ਰੱਖਦੇ, ਜਿੰਨੀ ਆਉਂਦੀ ਹੈ ਨਾਲ ਹੀ ਨਾਲ ਵਰਤਾਈ ਜਾਂਦੇ ਨੇ। ਏਦਾਂ ਦਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਭਾਅ ਹੈ। ਭਾਈ ਬਿਧੀ ਚੰਦ ਜੀ ਦੇ ਕੁਝ ਕੁ ਜੀਵਨ ਦਾ ਪ੍ਰਸੰਗ ਹੋਰ ਵੀ ਭਾਈ ਸਾਹਿਬ ਸੁਣਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਘਰ ਦੀ ਪਵਿੱਤਰ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਹਿਜ ਸੁਭਾਇਤ ਸਤਿਗੁਰੂ, ਗਏ ਮਹਿਲ ਕੇ ਮਾਹੇ।
ਸਹਿਜ ਸੁਭਾਏ ਸੁੱਤੇ ਸਿਰ ਦੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦਰਬਾਰ ਦੀ ਦੀਵਾਨ ਦੀ ਸਮਾਪਤੀ ਹੋਈ, ਤੇ ਦੀਵਾਨ ਦੀ ਸਮਾਪਤੀ ਤੋਂ ਪਰੰਤ ਸਤਿਗੁਰੂ ਜੀ ਆਪਣੇ ਨਿੱਜ ਮਹਿਲਾਂ ਵਿਚ, ਜਿੱਥੇ ਸਤਿਗੁਰਾਂ ਦਾ ਨਿਵਾਸ ਹੈ, ਜਿੱਥੇ ਸਤਿਗੁਰੂ ਜੀ ਦੇ ਮਹਿਲਾਂ ਦਾ ਨਿਵਾਸ ਹੈ, ਆਪਣੇ ਨਿੱਜ ਮਹਿਲਾਂ ਵਿਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਬਿਧੀ ਚੰਦ ਕੋ ਸੰਗ ਲੇ ਬੈਠੇ ਤਾਂ ਸੁਹਾਏ।
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਵੀ ਸਤਿਗੁਰਾਂ ਦੇ ਨਾਲ ਹੀ ਨੇ, ਜਦੋਂ ਸਤਿਗੁਰੂ ਜੀ ਆ ਕੇ ਆਪਣੇ ਮਹਿਲਾਂ ਚ ਬਿਰਾਜੇ, ਤੇ ਸਤਿਗੁਰਾਂ ਦੇ ਬੜੇ ਹੀ ਪਿਆਰ ਵਾਲੇ ਸਿੱਖ ਭਾਈ ਬਿਧੀ ਚੰਦ ਜੀ, ਉਹ ਵੀ ਸਤਿਗੁਰਾਂ ਦੇ ਨਾਲ ਹੀ ਆ ਕੇ ਸਤਿਗੁਰਾਂ ਦੇ ਚਰਨਾਂ ਚ ਬੈਠੇ ਹਨ।
ਜੋ ਪਈ ਤਬੇ ਨਾਨਕੀ ਅਰ ਮਰਵਾਹੀ,
ਇਤਨੇ ਨੂੰ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ, ਇਹ ਦੋਨੋਂ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਮਹਿਲ ਹਨ। ਜਦੋਂ ਸਤਿਗੁਰੂ ਜੀ ਮਹਿਲਾਂ ਵਿਚ ਆਏ, ਭਾਈ ਬਿਧੀ ਚੰਦ ਜੀ ਆ ਕੇ ਬੈਠੇ, ਤੋ ਇਨੇ ਨੂੰ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਵੀ ਸਤਿਗੁਰਾਂ ਕੋਲ ਆਏ ਹਨ।
ਬੈਠੀ ਆਏ ਬੰਦ ਕਰ ਪਾਹੀ,
ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਦੋਨੋ ਮਾਤਾਵਾਂ ਨੇ ਬੜੇ ਪਿਆਰ ਨਾਲ ਵੰਦਨਾ ਕੀਤੀ ਹੈ, ਨਮਸਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਮਾਤਾ ਜੀ ਹੁਣੀ ਬੈਠ ਗਏ ਨੇ।
ਮੁਸਕਾਵਤ ਬੂਜਤ ਗੁਰ ਸੰਗਾ,
ਮੁਸਕਰਾ ਕੇ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ।
ਬਿਧੀ ਚੰਦ ਤੁਮਰੋ ਸਿੱਖ ਚੰਗਾ,
ਕਹਿਣ ਲੱਗੇ ਸਤਿਗੁਰੂ ਜੀ ਭਾਈ ਬਿਧੀ ਚੰਦ ਤੁਹਾਡਾ ਬੜਾ ਸਿਆਣਾ ਸਿੱਖ ਹੈ, ਬੜਾ ਚੰਗਾ ਸਿੱਖ ਹੈ। ਮਹਾਰਾਜ ਬਿਧੀ ਚੰਦ ਵਰਗਾ ਸਿੱਖ ਅਸੀਂ ਨੀ ਕਿਤੇ ਸੁਣਿਆ ਵੇਖਿਆ। ਬਿਧੀ ਚੰਦ ਜੀ ਵੀ ਨੇੜੇ ਹੀ ਬੈਠੇ ਸੀ, ਮਾਤਾ ਨਾਨਕੀ ਜੀ ਹੁਣੀ ਕਹਿ ਰਹੇ ਨੇ ਸਤਿਗੁਰਾਂ ਨੂੰ, ਮਹਾਰਾਜ ਭਾਈ ਬਿਧੀ ਚੰਦ ਜੀ ਤੁਹਾਡੇ ਬੜੇ ਚੰਗੇ ਬੜੇ ਹੀ ਸਿਆਣੇ ਸਿੱਖ ਹਨ।
ਭਾ ਅਵਤਾਰ ਆਪ ਕੋ ਪਾਰਾ,
ਸਤਿਗੁਰੂ ਜੀ ਤੁਹਾਡਾ ਇਸ ਮਾਤ ਲੋਕ ਦੀ ਧਰਤੀ ਤੇ ਬੜਾ ਵੱਡਾ ਅਵਤਾਰ ਹੋਇਆ ਹੈ, ਆਪ ਜੀ ਦਾ ਵੱਡਾ ਭਾਰੀ ਅਵਤਾਰ ਇਸ ਮਾਤ ਲੋਕ ਦੀ ਧਰਤੀ ਤੇ ਹੋਇਆ, ਤੁਸੀਂ ਅਕਾਲ ਪੁਰਖ ਨਿਰੰਕਾਰ ਦਾ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹੋ।
ਕਲ ਮੈਂ ਕੁਟਲ ਕਰੇ ਨਿਸਤਾਰਾ,
ਇਸ ਕਲੀ ਕਾਲ ਦੇ ਘੋਰ ਸਮੇਂ ਵਿਚ ਬੜੇ ਬੜੇ ਕੁਟਲ ਲੋਕਾਂ ਦਾ ਆਪ ਜੀ ਨੇ ਉਧਾਰ ਕੀਤਾ, ਜਿਹੜੇ ਬੜੇ ਬੜੇ ਮਹਾਂਪਾਪੀ ਸਨ ਉਹ ਵੀ ਆਪ ਜੀ ਨੇ ਇਸ ਕਲਯੁਗ ਦੇ ਘੋਰ ਸਮੇਂ ਚ ਤਾਰ ਦਿੱਤੇ ਨੇ, ਉਨ੍ਹਾਂ ਦਾ ਵੀ ਆਪ ਜੀ ਨੇ ਉਧਾਰ ਕਰ ਦਿੱਤਾ ਹੈ।
ਬੰਨਿਓ ਸਿੱਖ ਰਾਵਰ ਕੋ ਆਏ,
ਮਹਾਰਾਜ ਜੀ ਭਾਈ ਬਿਧੀ ਚੰਦ ਜੀ ਤੁਹਾਡੇ ਸਿੱਖ ਬਣੇ ਨੇ ਆ ਕੇ, ਤੁਸੀਂ ਦੀਨ ਦੁਨੀਆਂ ਦੇ ਪਰਮੇਸ਼ਰ ਹੋ, ਦੀਨ ਦੁਨੀਆਂ ਦੇ ਮਾਲਕ ਹੋ, ਤੇ ਭਾਈ ਬਿਧੀ ਚੰਦ ਜੀ ਤੁਹਾਡੇ ਦਰ ਘਰ ਦੇ ਆ ਕੇ ਸਿੱਖ ਬਣੇ ਹਨ।
ਕਉ ਸੁਭਾਵ ਨ ਪਲਟਿਓ ਜਾਏ,
ਮਹਾਰਾਜ ਜੀ ਪਰ ਵੇਖੋ ਭਾਈ ਬਿਧੀ ਚੰਦ ਜੀ ਦਾ ਸੁਭਾਅ ਕੈਸਾ ਹੈ, ਇਹ ਸੁਭਾਅ ਜਿਵੇਂ ਆਮ ਕਰਕੇ ਕਹਿੰਦੇ ਸੁਭਾਅ ਨਹੀਂ ਬਦਲਦਾ, ਸੰਸਕਾਰ ਜਿਹੜੇ ਨੇ ਬਣੇ ਹੁੰਦੇ ਉਸੇ ਤਰ੍ਹਾਂ ਦੇ ਰਹਿੰਦੇ ਨੇ, ਤੇ ਭਾਈ ਬਿਧੀ ਚੰਦ ਜੀ ਦਾ ਵੀ ਸੁਭਾਅ ਵੇਖੋ ਨਹੀਂ ਬਦਲਿਆ, ਕਿਤਨੀ ਚਲਾਕੀ ਦੇ ਨਾਲ ਚਤੁਰਾਈ ਦੇ ਨਾਲ ਆ ਵੇਖੋ ਕੱਲ ਉਥੋਂ ਬੇਗਮਾਂ ਦਾ ਗਹਿਣਿਆਂ ਦਾ ਡੱਬਾ ਉਹਦੀਆਂ ਅੱਖਾਂ ਦੇ ਸਾਹਮਣੇ ਚੁੱਕ ਕੇ ਲੈ ਆਏ ਤੇ ਕਹਿੰਦੇ ਭਾਈ ਬਿਧੀ ਚੰਦ ਜੀ ਦਾ ਜਿਹੜਾ ਸੁਭਾਅ ਹੈ ਉਹ ਨਹੀਂ ਬਦਲਿਆ।
ਚੋਰੀ ਕਰਤ ਹੈ ਤੇ ਉਪਕਾਰੇ,
ਇਹ ਚੋਰੀ ਵੀ ਕਰਦੇ ਨੇ, ਚੋਰੀ ਆਪਣੇ ਸਵਾਰਥ ਵਾਸਤੇ ਨੀ ਕਦੇ ਇਨ੍ਹਾਂ ਨੇ ਕੀਤੀ, ਪਹਿਲਾਂ ਵੀ ਜਦੋਂ ਵੀ ਇਨ੍ਹਾਂ ਨੇ ਚੋਰੀ ਕੀਤੀ ਹੈ ਪਰ ਉਪਕਾਰ ਵਾਸਤੇ ਕੀਤੀ ਹੈ, ਕਿਸੇ ਨਾ ਕਿਸੇ ਜੀਵ ਦਾ ਭਲਾ ਕਰਨ ਵਾਸਤੇ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਵਾਸਤੇ, ਲੋੜਵੰਦ ਦੀ ਲੋੜ ਪੂਰੀ ਕਰਨ ਵਾਸਤੇ ਚੋਰੀ ਕੀਤੀ ਹੈ, ਕਦੇ ਵੀ ਆਪਣੇ ਨਿੱਜ ਸਵਾਰਥ ਲਈ ਭਾਈ ਬਿਧੀ ਚੰਦ ਨੇ ਚੋਰੀ ਨਹੀਂ ਕੀਤੀ।
ਗੁਰ ਕੇ ਕਾਰਜ ਅਨਕ ਸੁਧਾਰੇ,
ਦੇਖੋ ਗੁਰੂ ਘਰ ਦੇ ਵੀ ਕਿੰਨੇ ਕੰਮ ਭਾਈ ਬਿਧੀ ਚੰਦ ਨੇ ਕੀਤੇ ਨੇ, ਕਿੰਨੇ ਕਾਰਜ ਜਿਹੜੇ ਗੁਰੂ ਘਰ ਦੇ ਨੇ ਉਹ ਭਾਈ ਬਿਧੀ ਚੰਦ ਜੀ ਦੇ ਆਪਾਂ ਜਿੰਮੇ ਲਾਏ ਤੇ ਭਾਈ ਬਿਧੀ ਚੰਦ ਜੀ ਨੇ ਬਾਖੂਬੀ ਢੰਗ ਦੇ ਨਾਲ ਉਹਨਾਂ ਕਾਰਜਾਂ ਨੂੰ ਨੇਪਰੇ ਚਾੜੇ, ਬਾਖੂਬੀ ਢੰਗ ਨਾਲ ਉਹ ਕਾਰਜ ਕੀਤੇ ਨੇ।
ਬਿਧੀ ਚੰਦ ਪਾਈ ਹਿਤ ਧਰੇ,
ਭਾਈ ਬਿਧੀ ਚੰਦ ਜੀ ਨੇ ਵੇਖੋ ਕਿੰਨੇ ਸੋਹਣੇ ਕੰਮ ਕਰਮ ਕੀਤੇ ਹਨ।
ਅਪਰ ਕਰਮ ਜੋ ਕਿਛ ਤੈ ਕਰੇ,
ਫਿਰ ਭਾਈ ਬਿਧੀ ਚੰਦ ਨੂੰ ਕਹਿਣ ਲੱਗੇ ਮਾਤਾ ਜੀ ਹੋਣੀ, ਕਹਿਣ ਲੱਗੇ ਭਾਈ ਬਿਧੀ ਚੰਦ ਜੀ ਤੁਸੀਂ ਆਪਣੇ ਜੀਵਨ ਦੀਆਂ ਸਾਰੀਆਂ ਗੱਲਾਂ ਨੀ ਸੁਣਾਈਆਂ, ਕੁਝ ਕੁ ਤੁਸੀਂ ਉਪਕਾਰ ਸੁਣਾਏ ਨੇ ਜਿਹੜੇ ਲੋਕਾਂ ਤੇ ਕੀਤੇ ਨੇ, ਜਿਵੇਂ ਉਹ ਪੰਡਤਾਣੀ ਤੇ ਕੀਤਾ ਉਪਕਾਰ ਉਹ ਆਪ ਜੀ ਨੇ ਸੁਣਾਇਆ। ਭਾਈ ਬਿਧੀ ਚੰਦ ਜੀ ਤੁਸੀਂ ਹਿੱਤ ਧਾਰ ਕੇ ਜਿਵੇਂ ਹੋਰ ਵੀ ਕੁਝ ਕਰਮ ਕੀਤੇ ਨੇ, ਹੋਰ ਵੀ ਜੇ ਕਿਸੇ ਜੀਵ ਦਾ ਕੋਈ ਭਲਾ ਕੀਤਾ, ਕਿਸੇ ਢੰਗ ਨਾਲ ਤੁਸੀਂ ਕੋਈ ਕੰਮ ਕੀਤਾ ਤੇ ਭਾਈ ਬਿਧੀ ਚੰਦ ਜੀ ਉਹ ਵੀ ਸਾਨੂੰ ਦੱਸੋ, ਉਹ ਵੀ ਸਾਨੂੰ ਸੁਣਾਓ, ਅਸੀਂ ਸੁਣਨਾ ਚਾਹੁੰਦੇ ਹਾਂ।
ਕਰੋ ਸੁਣਾਵਨ ਹਮਕੋ ਸੋਏ,
ਉਹ ਕੰਮ ਸਾਨੂੰ ਸੁਣਾਓ, ਅਸੀਂ ਸਾਰਾ ਸੁਣਨਾ ਚਾਹੁੰਦੇ ਹਾਂ ਜੋ ਤੁਹਾਡੇ ਕੀਤੇ ਹੋਏ ਕਰਮ ਹਨ।
ਜਿਨ ਸੁਣਬੇ ਮਨ ਅਚਰਜ ਹੋਏ,
ਇਹੋ ਜੇ ਕੌਤਕ ਭਾਈ ਬਿਧੀ ਚੰਦ ਜੀ ਤੁਸੀਂ ਆਪਣੇ ਜੀਵਨ ਵਿਚ ਕੀਤੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਮਨ ਚ ਹੈਰਾਨੀ ਹੁੰਦੀ ਹੈ ਵੀ ਇਹ ਕਿਵੇਂ ਹੋ ਸਕਦਾ, ਏਦਾਂ ਕਿਵੇਂ ਹੋ ਸਕਦਾ, ਸੁਣ ਸੁਣ ਕੇ ਅਸਚਰਜਤਾ ਹੁੰਦੀ ਹੈ, ਸੁਣ ਸੁਣ ਕੇ ਹੈਰਾਨੀ ਹੁੰਦੀ ਹੈ।
ਤੋਹੇ ਸਮਾਨ ਸੁਣਿਓ ਨੈ ਕਾਨਾ,
ਭਾਈ ਬਿਧੀ ਚੰਦ ਜੀ ਤੁਹਾਡੇ ਸਮਾਨ ਅਸੀਂ ਆਪਣੇ ਕੰਨੀ ਹੋਰ ਕੋਈ ਬੰਦਾ ਨਹੀਂ ਸੁਣਿਆ, ਕਦੇ ਇਹੋ ਜਿਹਾ ਵਿਅਕਤੀ ਤੁਹਾਡੇ ਜੈਸਾ ਕੌਤਕ ਕਰਨ ਵਾਲਾ ਅਸੀਂ ਆਪਣੇ ਕੰਨਾਂ ਨਾਲ ਨਾ ਸੁਣਿਆ ਤੇ ਨਾ ਹੀ ਅੱਖਾਂ ਨਾਲ ਵੇਖਿਆ ਹੈ।
ਕਿਮ ਦੇਖਣ ਮੈਂ ਆਵੇ ਜਾਨਾ,
ਏਦਾਂ ਵੇਖਣ ਦੇ ਵਿਚ ਸਾਡੇ ਆਉਂਦਾ ਹੈ।
ਤੁਝ ਸਮ ਇਕ ਤੁਝ ਹੀ ਕੋ ਜਾਨਾ,
ਤੁਹਾਡੇ ਵਰਗੇ ਤੁਸੀਂ ਹੋ ਬਸ, ਤੁਹਾਡੀ ਕੋਈ ਉਦਾਹਰਣ ਕੋਈ ਨੀ, ਤੁਹਾਡੇ ਵਰਗਾ ਹੋਰ ਕੋਈ ਨੀ, ਏਦਾਂ ਵੇਖਣ ਵਿਚ ਆਉਂਦਾ ਕਿ ਤੁਹਾਡੇ ਵਰਗੇ ਭਾਈ ਬਿਧੀ ਚੰਦ ਜੀ ਸਿਰਫ ਤੁਸੀਂ ਆਪ ਹੀ ਹੋ, ਤੁਹਾਡੇ ਵਰਗਾ ਹੋਰ ਕੋਈ ਨੀ ਹੋਣਾ।
ਅਪਰ ਕਰਿਓ ਸੋ ਕਰੋ ਬਖਾਨਾ,
ਹੋਰ ਵੀ ਜੇ ਕੋਈ ਤੁਸੀਂ ਕੌਤਕ ਕੀਤਾ ਭਾਈ ਬਿਧੀ ਚੰਦ ਜੀ ਤੇ ਉਹ ਸਾਨੂੰ ਬਖਿਆਣ ਕਰਕੇ ਦੱਸੋ, ਉਹ ਵੀ ਅਸੀਂ ਸੁਣਨਾ ਚਾਹੁੰਦੇ ਹਾਂ ਤੁਹਾਡੀ ਜ਼ੁਬਾਨ ਤੋਂ।
ਸੁਣ ਬਿਧੀਏ ਕਰ ਜੋਰ ਸੁਣਾਇਓ,
ਜਦੋਂ ਮਾਤਾ ਨਾਨਕੀ ਜੀ ਹੋਣਾ ਨੇ, ਮਾਤਾ ਮਰਵਾਈ ਜੀ ਹੋਣਾ ਨੇ ਸਵਾਲ ਕੀਤੇ ਨਾ ਤੇ ਸੁਣ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬੋਲੇ ਹੱਥ ਜੋੜ ਕੇ, ਬੜੇ ਅਦਬ ਨਾਲ ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੇ,
ਸੁਣੋ ਮਾਤ ਇੱਕ ਕਰਮ ਕਮਾਇਓ,
ਕਹਿਣ ਲੱਗੇ ਮਾਤਾ ਜੀ ਸੁਣੋ, ਮੈਂ ਜਿਹੜਾ ਇੱਕ ਕਰਮ ਕਮਾਇਆ, ਇੱਕ ਹੋਰ ਕਰਮ ਮੈਨੂੰ, ਕੰਮ ਤਾਂ ਹੋਰ ਵੀ ਬੜੇ ਕੀਤੇ ਨੇ ਪਰ ਇੱਕ ਕੰਮ ਮੈਨੂੰ ਹੋਰ ਚੇਤੇ ਆਇਆ ਤੁਹਾਡੀਆਂ ਗੱਲਾਂ ਸੁਣ ਕੇ, ਕਿ ਤੁਸੀਂ ਕਹਿੰਦੇ ਹੋ ਮੈਂ ਕੁਝ ਆਪਣੇ ਜੀਵਨ ਦੀ ਘਟਨਾ ਸੁਣਾਵਾਂ, ਉਹਦੇ ਮੁਤਾਬਕ ਸੁਣਾਉਣ ਲੱਗਾ ਤੇ ਇੱਕ ਹੋਰ ਕਰਮ ਜੋ ਮੈਂ ਆਪਣੇ ਜੀਵਨ ਵਿਚ ਕੀਤਾ ਸੀ ਉਹ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ।
ਸ੍ਰੀ ਅਰਜਨ ਮੁਝ ਸੰਗ ਉਚਾਰਾ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਮੇਰੇ ਪ੍ਰਤੀ ਮੈਨੂੰ ਇਹ ਹੁਕਮ ਕੀਤਾ, ਚੇਤੇ ਰੱਖੀ ਜੇ ਹੁਣ ਚੋਰੀ ਕਰੇ ਵੀ ਤੇ ਪਰ ਉਪਕਾਰ ਵਾਸਤੇ ਕਰੀ, ਆਪਣੇ ਭਲੇ ਵਾਸਤੇ ਨੀ ਦੂਜੇ ਦੇ ਭਲੇ ਵਾਸਤੇ ਕਰੀ।
ਪਰ ਧਨ ਆਪ ਨਾ ਲਿਓ ਕਰ ਧਾਰਾ,
ਪਰਾਇਆ ਧਨ ਚੋਰੀ ਕਰਕੇ ਕਦੇ ਉਹਦੇ ਤੇ ਅਪਣੱਤ ਨਹੀਂ ਕਰਨੀ, ਪਰਾਇਆ ਧਨ ਚੋਰੀ ਕਰਕੇ ਆਪਣੇ ਤੇ ਉਹਦੇ ਤੇ ਆਪਣੀ ਮੈਂ ਮੇਰੀ ਲਾਗੂ ਨਹੀਂ ਕਰਨੀ, ਪਰ ਧਨ ਜਿਹੜਾ ਹੈ ਉਹਨੂੰ ਬਿਸ਼ਤਾ ਤੁਲ ਕਰਕੇ ਹੀ ਜਾਣਨਾ ਹੈ।
ਇਮ ਸੁਨ ਮੈਂ ਇੱਕ ਕੇ ਘਰ ਗਏ ਹੋ।
ਭਾਈ ਬਿਧੀ ਚੰਦ ਜੀ ਕਹਿੰਦੇ ਏਦਾਂ ਮਹਾਰਾਜ ਜੀ ਦੇ ਬਚਨ ਸੁਣੇ ਹੋਏ ਸਨ। ਇੱਕ ਦਿਨ ਦਾ ਬਚਨ, ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਇੱਕ ਦੇ ਘਰ ਗਿਆ, ਕੋਈ ਗਰੀਬ ਜਿਹਾ ਘਰ ਸੀ, ਉਹਨਾਂ ਦੇ ਘਰ ਮੈਂ ਚਲਾ ਗਿਆ।
ਤਿੰਨ ਕੋ ਬੋ ਦਰਦ ਭਿਖ ਲਏ ਹੋ।
ਇੱਕ ਗਰੀਬ ਜੇ ਆਦਮੀ ਦੇ ਘਰ ਗਿਆ, ਉਹਨਾਂ ਦੇ ਘਰ ਬੜਾ ਦਲਿੱਦਰ ਸੀ। ਦਰਦ ਕਹਿੰਦੇ ਨੇ ਦਲਿੱਦਰ ਨੂੰ, ਗਰੀਬੀ ਨੂੰ, ਬਹੁਤ ਜ਼ਿਆਦਾ ਉਹਨਾਂ ਦੀ ਗਰੀਬੀ ਦੀ ਹਾਲਤ ਸੀ, ਗਰੀਬੀ ਦੀ ਉਹਨਾਂ ਦੀ ਬੜੀ ਭਾਰੀ ਦਸ਼ਾ ਸੀ। ਮੈਂ ਉਹਨਾਂ ਦੇ ਘਰ ਦੀ ਗਰੀਬੀ ਵੇਖੀ।
ਦੰਪਤ ਬੈਠੇ ਬੋ ਮੁਰਝਾਏ।
ਜਦੋਂ ਮੈਂ ਉਹਨਾਂ ਦੇ ਘਰ ਗਿਆ ਤੇ ਉਹ ਦੋਵੇਂ ਜੀ ਬੜੇ ਮੁਰਝਾਏ ਹੋਏ ਬੈਠੇ ਸੀ, ਉਹ ਘਰ ਵਾਲਾ ਵੀ ਉਹਦੀ ਘਰਵਾਲੀ ਵੀ, ਦੋਵੇਂ ਹੀ ਬੜੇ ਮੁਰਝਾਏ ਜੇ ਹੋਏ, ਕਿਉਂਕਿ ਚਿੰਤਤ ਸਨ। ਘਰ ਚ ਪ੍ਰਸ਼ਾਦਾ ਕਈ ਦਿਨਾਂ ਤੋਂ ਨਹੀਂ ਸੀ ਪੱਕਿਆ, ਗਰੀਬੀ ਦੀ ਦਸ਼ਾ ਸੀ, ਗਰੀਬੀ ਦੀ ਹਾਲਤ ਸੀ, ਇਸ ਕਰਕੇ ਬਹੁਤ ਜ਼ਿਆਦਾ ਉਹਨਾਂ ਦੇ ਘਰ ਚ ਗਰੀਬੀ ਦਸ਼ਾ ਹੋਣ ਕਰਕੇ ਦੋਵੇਂ ਹੀ ਬੜੇ ਚਿੰਤਤ ਹੋ ਕੇ ਮੁਰਝਾਏ ਮੂੰਹ ਨਾਲ ਬੈਠੇ ਸਨ।
ਇੱਕ ਸਮੇਂ ਦਿਨ ਨੇ ਤ੍ਰਿਪਤਾਏ।
ਇੱਕ ਟਾਈਮ ਵੀ ਉਹਨਾਂ ਦੇ ਘਰ ਰੋਟੀ ਨਹੀਂ ਸੀ ਪੱਕਦੀ। ਹੁਣ ਤਾਂ ਆਲਮ ਇਹ ਹੋਇਆ ਸੀ ਕਿ ਦੋ ਦਿਨਾਂ ਤੋਂ ਉਹਨਾਂ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ, ਦੋ ਦਿਨਾਂ ਤੋਂ ਉਹਨਾਂ ਨੇ ਰੋਟੀ ਨਹੀਂ ਸੀ ਖਾਧੀ। ਇਹੋ ਜਿਹੀ ਘਰ ਦੇ ਵਿੱਚ ਹਾਲਾਤ ਬਣੇ ਹੋਏ ਸਨ।
ਇੱਕ ਕੰਨਿਆ ਤਿੰਨ ਕੇ ਘਰ ਮਾਈ।
ਫਿਰ ਉਹਨਾਂ ਦੇ ਘਰ ਇੱਕ ਲੜਕੀ ਵੀ ਸੀ, ਕੰਨਿਆ ਵੀ ਸੀ, ਉਹ ਵੀ ਵਿਆਹਣ ਦੇ ਯੋਗ ਹੈ। ਹੁਣ ਜਿਸ ਘਰ ਵਿਚ ਰੋਟੀ ਵੀ ਨਹੀਂ ਪੱਕਦੀ, ਉਹ ਘਰ ਦੀ ਲੜਕੀ ਵੀ ਵਿਆਹਣ ਵਾਸਤੇ ਖਰਚਾ ਚਾਹੀਦਾ, ਕਿਵੇਂ ਵਿਆਹਣਗੇ? ਇੱਕ ਘਰ ਦੇ ਵਿਚ ਗਰੀਬੀ ਹੈ, ਪ੍ਰਸ਼ਾਦਾ ਨਹੀਂ ਪੱਕ ਰਿਹਾ, ਦੂਜਾ ਉਹਨਾਂ ਦੇ ਘਰ ਇੱਕ ਉਹਨਾਂ ਦੀ ਕੰਨਿਆ ਸੀ, ਉਹਨਾਂ ਦੀ ਲੜਕੀ ਸੀ।
ਵਰ ਪ੍ਰਾਪਤ ਧਨ ਬਿਨ ਨੇ ਵਿਆਹੀ।
ਉਹਨੂੰ ਵੀ ਧਨ ਤੋਂ ਵਿਹੁਣੇ, ਉਹ ਵਰ ਪ੍ਰਾਪਤ ਤਾਂ ਹੁੰਦਾ ਸੀ ਪਰ ਮਾਇਆ ਤੋਂ ਬਿਨਾਂ ਉਹਦਾ ਵਿਆਹ ਨਹੀਂ ਸਨ ਕਰ ਸਕਦੇ, ਮਾਇਆ ਤੋਂ ਬਿਨਾਂ ਉਸ ਆਪਣੀ ਲੜਕੀ ਦੀ ਸ਼ਾਦੀ ਨਹੀਂ ਸੀ ਕਰ ਸਕਦੇ।
ਨਿਤ ਚਿੰਤਾ ਮੈਂ ਰਹੇ ਬਿਸੂਰਤ।
ਬੜੇ ਚਿੰਤਾ ਤੁਰ, ਰੋਜ਼ ਹੀ ਉਹਨਾਂ ਦੇ ਮਨ ਚ ਇਹੀ ਚਿੰਤਾ ਹੁੰਦੀ ਸੀ। ਹਾਲੇ ਰੋਟੀ ਦੀ ਘੱਟ ਚਿੰਤਾ ਹੁੰਦੀ ਸੀ, ਇਹ ਚਿੰਤਾ ਹੁੰਦੀ ਸੀ ਆਪਣੀ ਲੜਕੀ ਦੀ ਸ਼ਾਦੀ ਕਿਵੇਂ ਕਰਾਂਗੇ, ਇਹਦਾ ਵਿਆਹ ਕਿਵੇਂ ਕਰਾਂਗੇ, ਇਦਾਂ ਦਾ ਫਿਕਰ, ਇਦਾਂ ਦੀ ਚਿੰਤਾ ਉਹਨਾਂ ਦੇ ਮਨ ਵਿਚ, ਉਹਨਾਂ ਦੇ ਹਿਰਦੇ ਚ ਨਿਸ ਦਿਨ ਰਾਤ ਦਿਨ ਬਣੀ ਰਹਿੰਦੀ। ਸਮਾਨ ਉਹਨਾਂ ਦੀ ਦਸ਼ਾ ਬਣੀ ਰਹਿੰਦੀ ਹੈ।
ਤਿੰਨ ਕੋ ਦੇਖ ਦਇਆ ਮੋਏ ਆਈ।
ਭਾਈ ਬਿਧੀ ਚੰਦ ਕਹਿੰਦੇ ਜਦੋਂ ਮੈਂ ਉਹਨਾਂ ਦੇ ਘਰ ਗਿਆ, ਉਹਨਾਂ ਦੀ ਹਾਲਤ ਵੇਖੀ, ਹਾਲਾਤ ਵੇਖੇ, ਤੇ ਉਹਨਾਂ ਦੇ ਹਾਲਾਤ ਵੇਖ ਕੇ ਮੇਰੇ ਮਨ ਚ ਉਹਨਾਂ ਪ੍ਰਤੀ ਦਇਆ ਆ ਗਈ, ਮੇਰੇ ਹਿਰਦੇ ਵਿਚ ਉਹਨਾਂ ਪ੍ਰਤੀ ਦਇਆ ਦਾ ਭਾਵ, ਦਇਆ ਦੀ ਦ੍ਰਿਸ਼ਟੀ ਆ ਗਈ।
ਮੈਂ ਦੇਹੋ ਤਨ ਗਿਰਾ ਸੁਣਾਈ।
ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਭਰੋਸਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਮਾਇਆ ਮੈਂ ਲਿਆ ਕੇ ਦਿਆਂਗਾ, ਤੁਹਾਨੂੰ ਪੈਸੇ ਰੁਪਈਏ ਮੈਂ ਲਿਆ ਕੇ ਦਿਆਂਗਾ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ, ਜਿੰਨਿਆਂ ਦੀ ਲੋੜ ਹੈ ਉਹ ਮੈਂ ਤੁਹਾਨੂੰ ਲਿਆ ਕੇ ਦਿਆਂਗਾ, ਇਹ ਮੈਂ ਉਹਨਾਂ ਨੂੰ ਧੀਰਜ ਦਿੱਤਾ।
ਜਿਸ ਤੇ ਕੰਨਿਆ ਕੋ ਹੋਏ ਵਿਆਹੋ।
ਮੈਂ ਤੁਹਾਨੂੰ ਪੈਸੇ ਲਿਆ ਕੇ ਦਿਆਂਗਾ ਜਿਹਦੇ ਨਾਲ ਤੁਹਾਡੀ ਲੜਕੀ ਦੀ ਸ਼ਾਦੀ ਵੀ ਹੋ ਜਾਏਗੀ ਔਰ ਤੁਹਾਡੇ ਘਰ ਦਾ ਗੁਜ਼ਾਰਾ ਵੀ ਚੰਗਾ ਚੱਲੇਗਾ, ਇਹ ਕੰਮ ਤੁਹਾਡਾ ਸਿੱਧ ਹੋ ਜਾਏਗਾ, ਏਦਾਂ ਮੈਂ ਉਹਨਾਂ ਨੂੰ ਧੀਰਜ ਦਿੱਤਾ।
ਔਰ ਬੈਠੇ ਭੋਜਨ ਲਿਓ ਖਾਓ।
ਔਰ ਤੁਹਾਨੂੰ ਬੈਠੇ ਬਿਠਾਇਆ ਰੋਟੀ ਵੀ ਖਾਣ ਨੂੰ ਮਿਲੇਗੀ, ਘਰ ਚ ਲੜਕੀ ਵੀ ਤੁਹਾਡੀ ਵਿਆਹੀ ਜਾਏਗੀ, ਇਹ ਕਾਰਜ ਵੀ ਤੁਹਾਡਾ ਸਿੱਧ ਹੋ ਜਾਏਗਾ, ਔਰ ਬੈਠੇ ਬਿਠਾਇਆ ਨੂੰ ਘਰ ਵਿਚ ਤੁਹਾਨੂੰ ਰੋਟੀ ਪ੍ਰਸ਼ਾਦਾ ਵੀ ਮਿਲੇਗਾ।
ਇਸ ਪੁਰ ਮੈਂ ਇੱਕ ਘਰ ਚੱਲ ਗਏ ਹੋ।
ਇਹ ਗੱਲ ਕਹਿ ਕੇ ਉਹਨਾਂ ਨੂੰ ਭਾਈ ਬਿਧੀ ਚੰਦ ਜੀ ਕਹਿੰਦੇ ਉਸੇ ਨਗਰ ਦੇ ਵਿਚ ਇੱਕ ਹੋਰ ਘਰ ਸੀ, ਉਥੇ ਕਹਿੰਦੇ ਭਾਈ ਸਾਹਿਬ ਮੈਂ ਚਲਾ ਗਿਆ, ਇੱਕ ਹੋਰ ਘਰ ਸੀ ਉਥੇ ਮੈਂ ਚਲਾ ਗਿਆ।
ਬ੍ਰਿੰਦ ਮੇਲ ਤੈ ਦੇਖਤ ਪਯੋ।
ਜਦੋਂ ਹੋਇਆ ਵੀ ਉਸ ਘਰ ਦੇ ਵਿਚ ਵਿਆਹ ਸੀ, ਉਸ ਘਰ ਦੇ ਵਿਚ ਸ਼ਾਦੀ ਸੀ, ਸ਼ਾਦੀ ਵਾਲੇ ਘਰ ਦੇ ਵਿਚ ਮੈਂ ਜਾ ਕੇ ਪ੍ਰਵੇਸ਼ ਕਰ ਗਿਆ, ਉਹਨਾਂ ਮੇਲ ਮੰਡਲ ਦੇ ਵਿਚ ਹੀ ਜਾ ਵੜਿਆ।
ਸਭ ਬਰਾਤ ਅੰਤਰ ਬੁਲਵਾਈ।
ਉਸ ਵੇਲੇ ਸਾਰੀ ਬਰਾਤ ਜਿਹੜੀ ਸੀ ਉਹ ਸਾਰੀ ਬਰਾਤ ਨੂੰ ਉਹਨਾਂ ਨੇ ਲੰਗਰ ਪ੍ਰਸ਼ਾਦਾ ਚਕਾਣਾ ਸੀ, ਪਕਵਾਨ ਚਕਾਣੇ ਸਨ, ਸਾਰੀ ਬਰਾਤ ਨੂੰ ਉਹਨਾਂ ਨੇ ਆਪਣੇ ਘਰ ਅੰਦਰ ਬੁਲਾਇਆ ਹੋਇਆ ਸੀ।
ਹਿਤ ਭੋਜਨ ਕਰ ਪਾਤ ਬਿਠਾਈ,
ਪ੍ਰਸ਼ਾਦਾ ਛਕਣ ਵਾਸਤੇ ਪੰਗਤਾਂ ਲਾ ਦਿੱਤੀਆਂ, ਪੰਗਤਾਂ ਬਿਠਾ ਦਿੱਤੀਆਂ ਜਿੱਥੇ ਉਹਨਾਂ ਸਾਰੀਆਂ ਸਾਰੇ ਬਰਾਤੀਆਂ ਨੂੰ ਭੋਜਨ ਚਕਾਣਾ ਸੀ, ਲੰਗਰ ਚਕਾਣਾ ਸੀ, ਉੱਥੇ ਸਾਰਿਆਂ ਨੂੰ ਪੰਗਤ ਲਾ ਕੇ ਬਿਠਾ ਦਿੱਤਾ।
ਤੈ ਮੈਂ ਪਯੋ ਪਰੋਸਨ ਵਾਰਾ,
ਭਾਈ ਬਿਧੀ ਚੰਦ ਜੀ ਕਹਿੰਦੇ ਜਦੋਂ ਬਰਾਤ ਬਹਿ ਗਈ ਨਾ ਸਾਰੀ ਲੰਗਰ ਛਕਣ ਤੇ ਮੈਂ ਵਰਤਾਵਿਆਂ ਚ ਲੱਗ ਗਿਆ, ਜਿਹੜੇ ਲੰਗਰ ਵਰਤਾਉਣ ਵਾਲੇ ਸੀ ਨਾ, ਭਾਈ ਬਿਧੀ ਚੰਦ ਕਹਿੰਦੇ ਮੈਂ ਵਰਤਾਰਿਆਂ ਵਿਚ ਹੀ ਰਲ ਗਿਆ ਵੀ ਮੈਂ ਵੀ ਵਰਤਾਰਾ, ਮੈਂ ਵੀ ਵਰਤਾਉਣਾ। ਉੱਥੇ ਹੁਣ ਸੈਂਕੜੇ ਬੰਦਿਆਂ ਚ ਕੀ ਪਤਾ ਲੱਗਦਾ ਸੀ ਵੀ ਇਹ ਕਿੱਥੋਂ ਆਇਆ ਕੌਣ ਹੈ। ਕਹਿੰਦੇ ਵਿਆਹ ਦਾ ਸਮਾਗਮ ਸੀ ਜਿੱਥੇ ਉਹ ਲੰਗਰ ਵਰਤਾਉਣ ਲੱਗੇ ਜਦੋਂ ਬਰਾਤੀਆਂ ਨੂੰ, ਉਹਨਾਂ ਵਿਚ ਮੈਂ ਵੀ ਵਰਤਾਰਾ ਬਣ ਕੇ ਲੰਗਰ ਵਰਤਾਉਣ ਲੱਗ ਪਿਆ।
ਭਰਿਓ ਟੋਕਰਾ ਲਿਆਓ ਆਹਾਰਾ,
ਕਹਿੰਦੇ ਵੱਡਾ ਸਾਰਾ ਟੋਕਰਾ ਭੋਜਨ ਦਾ ਭਰਿਆ ਹੋਇਆ, ਅੰਨ ਦਾ ਪਕਵਾਨਾਂ ਦਾ ਭਰਿਆ ਹੋਇਆ, ਮੈਂ ਉਹ ਫੜਕ ਪਕੜ ਲਿਆ।
ਤਬ ਮੈਂ ਲੈ ਪਕਵਾਨ ਧਨੇਰਾ,
ਪਹਿਲਾਂ ਤਾਂ ਥੋੜਾ ਸਮਾਂ ਮੈਂ ਵਰਤਾਇਆ, ਜਦੋਂ ਵੇਖਿਆ ਵੀ ਸਾਰੇ ਆਪੋ ਆਪਣੇ ਧਿਆਨ ਚ ਲੱਗ ਗਏ ਨੇ। ਕਹਿੰਦੇ ਜਿਹੜਾ ਉਹ ਟੋਕਰਾ ਭਰਿਆ ਹੋਇਆ ਸੀ ਨਾ ਪਕਵਾਨਾਂ ਦਾ, ਵਿਚ ਕਈ ਪ੍ਰਕਾਰ ਦੇ ਭੋਜਨ ਸੀ, ਪ੍ਰਸ਼ਾਦਾ ਆਦਿਕ ਸੀ, ਉਹ ਭਰਿਆ ਹੋਇਆ ਟੋਕਰਾ ਅੰਨ ਦਾ ਲੈ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਉਥੋਂ ਖਿਸਕ ਗਿਆ, ਉਥੋਂ ਇਕ ਪਾਸੇ ਨੂੰ ਨਿਕਲ ਆਇਆ।
ਗਯੋ ਨਿਕਸ ਤਰ ਕਿਨੂ ਨਾ ਹੇਰਾ,
ਮੈਂ ਟੋਕਰਾ ਇਹੋ ਜਿਹੀ ਫੁਰਤੀ ਨਾਲ ਉਥੋਂ ਪਕਵਾਨਾਂ ਦਾ ਭਰਿਆ ਹੋਇਆ ਚੁੱਕਿਆ ਵੀ ਇੱਥੇ ਹਜ਼ਾਰਾਂ ਬੰਦੇ ਛਕਦੇ ਨੇ, ਜੇ ਇਕ ਟੋਕਰਾ ਚਲਾ ਵੀ ਜਾਏਗਾ ਕਿਹੜਾ ਘਾਟਾ ਪੈਣ ਲੱਗਾ। ਭਾਈ ਸਾਹਿਬ ਕਹਿੰਦੇ ਇਕ ਟੋਕਰਾ ਲੈ ਕੇ ਪ੍ਰਸ਼ਾਦਿਆਂ ਦਾ ਪਕਵਾਨਾਂ ਦਾ ਉਹ ਲੈ ਕੇ ਮੈਂ ਉਥੋਂ ਨਿਕਲ ਗਿਆ, ਕਿਸੇ ਨੂੰ ਨੀ ਪਤਾ ਲੱਗਾ ਵੀ ਟੋਕਰਾ ਇਥੋਂ ਕੋਈ ਪਕਵਾਨਾਂ ਦਾ ਲੈ ਕੇ ਗਿਆ।
ਤਿੰਨ ਸ਼ੁੱਧ ਤਨ ਕੋ ਦੀਨ ਸਿਆਨ,
ਕਹਿੰਦੇ ਉਹ ਟੋਕਰਾ ਪਕਵਾਨਾਂ ਦਾ ਭਰਿਆ ਲਿਆ ਕੇ ਮੈਂ ਉਸ ਘਰ ਵਿਚ ਜਿਹੜੇ ਉਹ ਦੋ ਦਿਨਾਂ ਦੇ ਭੁੱਖੇ ਬੈਠੇ ਸੀ ਘਰ ਦੇ ਮੈਂਬਰ, ਉਹਨਾਂ ਨੂੰ ਲਿਆ ਕੇ ਦਿੱਤਾ। ਭਾਈ ਆ ਲੋ ਛਕੋ, ਉਹ ਦੋ ਦਿਨਾਂ ਦੇ ਭੁੱਖੇ ਬੈਠੇ ਸਨ, ਪ੍ਰਸ਼ਾਦਾ ਉਹਨਾਂ ਨੇ ਦੋ ਦਿਨਾਂ ਤੋਂ ਨਹੀਂ ਸੀ ਚੱਕਿਆ। ਪਹਿਲਾਂ ਮੈਂ ਟੋਕਰਾ ਪ੍ਰਸ਼ਾਦੇ ਦਾ ਪਕਵਾਨਾਂ ਦਾ ਭਰਿਆ ਹੋਇਆ ਉਹ ਲਿਆ ਕੇ ਉਹਨਾਂ ਨੂੰ ਦਿੱਤੇ ਛਕਣ ਵਾਸਤੇ।
ਲੇ ਹਰ ਖਾਏ ਸੋ ਕੀਨ ਸਖਾਨ,
ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਉਹ ਪਕਵਾਨ ਲਏ ਔਰ ਪਕਵਾਨ ਲੈ ਕੇ ਛਕਣੇ ਸ਼ੁਰੂ ਕਰ ਦਿੱਤੇ। ਦੋ ਦਿਨਾਂ ਦੇ ਭੁੱਖੇ ਸਨ ਤੇ ਭੁੱਖੇ ਖਾਵਤ ਲਾਜ ਨਾ ਆਵੇ, ਜਦੋਂ ਭੁੱਖਾ ਬੰਦਾ ਖਾਣ ਲੱਗਦਾ ਫਿਰ ਉਹ ਲਾਜ ਨਹੀਂ ਰੱਖਦਾ, ਸ਼ਰਮ ਨਹੀਂ ਕਰਦਾ, ਫਿਰ ਉਸ ਵੇਲੇ ਉਹ ਆਪਣੀ ਤ੍ਰਿਪਤੀ ਨੂੰ ਵੇਖਦਾ ਕਿ ਮੈਂ ਆਪਣੇ ਪੇਟ ਦੇ ਵਿਚ ਜਿੰਨਾ ਕੁਝ ਪਾ ਸਕਦਾ ਪਾ ਲਵਾਂ। ਫਿਰ ਉਹ ਪਕਵਾਨ ਛਕਣ ਲੱਗ ਪਏ, ਭੁੱਖੇ ਸਨ ਦੋ ਦਿਨਾਂ ਦੇ, ਰੱਜ ਰੱਜ ਕੇ ਉਹਨਾਂ ਨੇ ਪਕਵਾਨ ਖਾਧੇ।
ਅਪਰ ਵਸਤ ਕੁਛ ਹੱਥ ਨਾ ਆਈ,
ਭਾਈ ਸਾਹਿਬ ਕਹਿੰਦੇ ਉਥੋਂ ਤਾਂ ਮੈਨੂੰ ਟੋਕਰਾ ਪਕਵਾਨਾਂ ਦਾ ਹੀ ਮਿਲਿਆ, ਮੈਂ ਲੈ ਆਂਦਾ, ਹੋਰ ਕੋਈ ਵਸਤੂ ਨਹੀਂ ਹੱਥ ਲੱਗੀ। ਜੇ ਕੋਈ ਹੋਰ ਵਸਤੂ ਸ਼ਹਿ ਹੱਥ ਚ ਲੱਗ ਜਾਂਦੀ ਤੇ ਮੈਂ ਉਹ ਵੀ ਲੈ ਆਉਂਦਾ, ਪਰ ਕਹਿੰਦੇ ਟੋਕਰਾ ਹੀ ਹੱਥ ਲੱਗਾ ਸੀ ਇੱਕ ਪਕਵਾਨਾਂ ਦਾ, ਉਹ ਮੈਂ ਲਿਆ ਕੇ ਉਹਨਾਂ ਗਰੀਬ ਪਰਿਵਾਰ ਨੂੰ ਜਿਹੜੇ ਭੁੱਖੇ ਬੈਠੇ ਸੀ ਦੋ ਦਿਨਾਂ ਦੇ, ਉਹਨਾਂ ਨੂੰ ਲਿਆ ਕੇ ਦੇ ਦਿੱਤਾ।
ਜਾਏ ਅਪਰ ਕਰ ਸੰਨ ਲਗਾਈ,
ਪਰ ਉਹਨਾਂ ਦੀ ਹੁਣ ਪ੍ਰਸ਼ਾਦੇ ਦੀ ਸਮੱਸਿਆ ਤਾਂ ਚਲੋ ਹੋ ਗਈ ਠੀਕ, ਪ੍ਰਸ਼ਾਦਾ ਮਿਲ ਗਿਆ, ਪਰ ਦੂਜੀ ਸਮੱਸਿਆ ਜਿਹੜੀ ਵੱਡੀ ਸੀ ਉਹਨਾਂ ਦੀ ਲੜਕੀ ਦੇ ਵਿਆਹ ਦੀ, ਉਹਦੇ ਵਾਸਤੇ ਮਾਇਆ ਚਾਹੀਦੀ ਸੀ। ਭਾਈ ਬਿਧੀ ਚੰਦ ਕਹਿੰਦੇ ਉਹ ਸਮੱਸਿਆ ਨੂੰ ਸੁਲਝਾਉਣ ਵਾਸਤੇ ਮੈਂ ਇੱਕ ਬਾਣੀਏ ਦੇ ਘਰ ਗਿਆ। ਇੱਕ ਬਣੀਆ ਸੀ, ਵਪਾਰੀ ਸੀ, ਦੁਕਾਨਦਾਰ ਸੀ, ਉਹਦੇ ਘਰ ਜਾ ਕੇ ਸੰਨ ਲਾਈ, ਕੰਧ ਦੇ ਵਿਚ ਪਾੜਾ ਪਾ ਕੇ ਸੰਨ ਲਾ ਕੇ ਉਹਦੇ ਘਰ ਦੇ ਵਿਚ ਪ੍ਰਵੇਸ਼ ਕੀਤਾ।
ਅੰਤਰ ਬਰਿਓ ਚੁਬਾਰੇ ਚਰਿਓ,
ਕਹਿੰਦੇ ਸੰਨ ਲਾ ਕੇ ਮੈਂ ਉਹ ਘਰ ਦੇ ਵਿਚ ਵੜ ਕੇ ਚੁਬਾਰੇ ਤੇ ਜਾ ਚੜਿਆ, ਚੁਬਾਰਾ ਉੱਤੇ ਬਣਿਆ ਹੋਇਆ ਸੀ ਤੇ ਮੈਂ ਚੁਬਾਰੇ ਤੇ ਜਾ ਚੜਿਆ।
ਬੈਠੇ ਉਹ ਬਨੀਆਂ ਤਾਂ ਨਿਹਰਿਓ,
ਕਹਿੰਦੇ ਮੈਂ ਅੰਦਰ ਜਾ ਕੇ ਲੁਕ ਗਿਆ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਇਹੋ ਜਿਹੀ ਫੁਰਤੀ ਨਾਲ, ਤੇ ਜਾ ਕੇ ਲੁਕ ਗਿਆ ਤੇ ਉਹ ਜਿਹੜਾ ਬਾਣੀਆਂ ਸੀ ਉੱਤੇ ਬੈਠਾ ਹੋਇਆ ਸੀ। ਉਹ ਬਾਣੀਆਂ ਰਾਤ ਦਾ ਸਮਾਂ ਸੀ ਤੇ ਮੈਂ ਸੋਚਿਆ ਵੀ ਸ਼ਾਇਦ ਸੌ ਗਏ ਹੋਣਗੇ, ਪਰ ਉਹ ਬਾਣੀਆਂ ਜਾਗਦਾ ਸੀ। ਉਹ ਬਾਣੀਆਂ ਬੈਠਾ ਹੋਇਆ, ਉਹਨੇ ਵਹੀ ਖਾਤੇ ਫੜੇ ਹੋਏ ਤੇ ਕੋਈ ਹਿਸਾਬ ਕਿਤਾਬ ਕਰ ਰਿਹਾ।
ਰੋਜ਼ਨਾਮੇ ਲੇਖੇ ਕੀ ਵਿਧੀ,
ਜਿਹੜਾ ਰੋਜ਼ਨਾਮਾ ਹੁੰਦਾ ਜਿਹਨੂੰ ਰੋਜ਼ਨਾਮਚਾ ਵੀ ਕਹਿੰਦੇ ਨੇ, ਉਹਦੇ ਹੱਥ ਦੇ ਵਿਚ ਸੀ ਫੜਿਆ ਹੋਇਆ, ਉਹਦੇ ਤੇ ਲੇਖੇ ਦੀ ਵਿਧੀ ਦੇ ਨਾਲ ਉਹ ਹਿਸਾਬ ਕਿਤਾਬ ਕਰ ਰਿਹਾ।
ਰਹੋ ਜੋਰ ਹੋਵਤ ਨੈ ਸਿੱਧੀ,
ਬੜੇ ਉਹਨੇ ਜੋੜ ਤੋੜ ਲਾਏ, ਪਰ ਇੱਕ ਕਿਤੇ ਕੌਡੀ ਦਾ ਫਰਕ ਪੈਂਦਾ ਸੀ,
ਇੱਕ ਕੌਡੀ ਦਾ ਫਰਕ ਨਹੀਂ ਸੀ ਸਿੱਧ ਹੋ ਰਿਹਾ, ਕਦੇ ਵੱਧ ਜਾਂਦੀ ਸੀ ਕਦੇ ਘੱਟ ਜਾਂਦੀ ਸੀ, ਉਹ ਪੂਰੀ ਕਰਨ ਤੇ ਲੱਗਾ ਵੀ ਘਟੀ ਕਿਉਂ, ਬਾਣੀਆਂ ਸੀ ਨਾ। ਹੁਣ ਬੜੀਆਂ ਤਾਂ ਇੱਕ ਕੌਡੀ ਪਿੱਛੇ ਇੱਕ ਪੈਸੇ ਪਿੱਛੇ ਵੀ ਮਰ ਮਰ ਜਾਂਦਾ, ਹੁਣ ਇੱਕ ਕੌਡੀ ਦਾ ਫਰਕ ਪਿਆ ਹੋਇਆ, ਉਹ ਬਾਣੀਆਂ ਹਿਸਾਬ ਕਰੀ ਜਾਂਦਾ, ਅੱਧੀ ਰਾਤ ਹੋ ਗਈ ਉਹਨੂੰ ਹਿਸਾਬ ਕਰਦੇ, ਉਹ ਹਿਸਾਬ ਹੀ ਨਹੀਂ ਪੂਰਾ ਹੋ ਰਿਹਾ। ਤੇ ਭਾਈ ਵਿਧੀ ਚੰਦ ਕਹਿੰਦੇ ਮੈਂ ਖਲੋਤਾ ਵੇਖੀ ਜਾਵਾਂ ਵੀ ਕਿਹੜੇ ਵੇਲੇ ਸੋਵੇਂ ਤੇ ਮੈਂ ਆਪਣਾ ਕੰਮ ਕਰਾਂ। ਕਹਿੰਦੇ ਉਹ ਨਹੀਂ ਸੌਣ ਦਾ ਨਾਂ ਹੀ ਨਹੀਂ ਸੀ ਲੈਂਦਾ, ਜਿਉਂ ਹਿਸਾਬ ਕਿਤਾਬ ਕਰਨ ਲੱਗਾ, ਹਿਸਾਬ ਕਿਤਾਬ ਕਦੇ ਕਹਿੰਦੇ ਲਿਖ ਲਿਖ ਕੇ ਵਹੀ ਦੇ ਉੱਤੇ ਪਤਾ ਨਹੀਂ ਕੀ ਕਰ ਰਿਹਾ ਸੀ।
ਤੀਨ ਜਾਮ ਜਾਮਨ ਬਿਤ ਗਈ,
ਕਹਿੰਦੇ ਹੈਰਾਨੀ ਦੀ ਗੱਲ ਹੋਈ, ਨਾ ਮੈਂ ਉੱਥੋਂ ਬਾਹਰ ਜਾਣ ਜੋਗਾ ਇਹੋ ਜਿਹੀ ਥਾਂ ਤੇ ਖੜਾ। ਕਹਿੰਦੇ ਤਿੰਨ ਪਹਿਰ ਰਾਤ ਦੇ ਬੀਤ ਗਏ, ਤਿੰਨ ਪਹਿਰ ਇੱਕ ਪਹਿਰ ਤਿੰਨਾਂ ਕੁ ਘੰਟਿਆਂ ਦਾ ਹੁੰਦਾ, ਕਹਿੰਦੇ ਤਿੰਨ ਪਹਿਰ ਰਾਤ ਦੇ ਬਤੀਤ ਹੋ ਗਏ, ਪਰ ਉਹ ਬਾਣੀਆਂ ਸੌਣ ਦਾ ਨਾਂ ਨਹੀਂ ਲੈਂਦਾ, ਉਹ ਹਿਸਾਬ ਹੀ ਕਰੀ ਜਾ ਰਿਹਾ, ਉਹ ਹਿਸਾਬ ਕਿਤਾਬ ਹੀ ਕਰੀ ਜਾ ਰਿਹਾ।
ਗਿਣਤ ਮੰਦ ਮਤ ਤਿਆਗ ਨਾ ਦਈ,
ਮਾੜੀ ਮਤ ਵਾਲਾ ਕਹਿੰਦੇ ਇਹੋ ਜਿਹਾ ਬਾਣੀਆਂ ਸੀ ਮਾਤਾ ਜੀ, ਮਾਤਾ ਨਾਨਕੀ ਜੀ ਨੂੰ ਦੱਸ ਰਹੇ, ਕਹਿੰਦੇ ਇਹੋ ਜਿਹਾ ਬਣੀਆਂ ਸੀ ਵੀ ਉਹ ਛੱਡਦਾ ਹੀ ਨਹੀਂ ਸੀ ਪਿਆ ਹਿਸਾਬ ਦਾ, ਜੇ ਲੇਖੇ ਜੋਕੇ ਦਾ, ਕਿਹੜਾ ਹਿਸਾਬ ਕਿਤਾਬ ਕਰੀ ਜਾ ਰਿਹਾ, ਲੇਖਾ ਜੋਖਾ ਬਾਰ ਬਾਰ, ਪਤਾ ਨੀ ਕਿੰਨੇ ਕੁ ਕਾਗਜ਼ ਉਹਨੇ ਭਰ ਦਿੱਤੇ ਲੇਖਾ ਹਿਸਾਬ ਕਿਤਾਬ ਕਰਕੇ।
ਜਾਗਤ ਇਸਤਰੀ ਵਿਆਕੁਲ ਹੋਈ,
ਹੁਣ ਬਾਣੀਆਂ ਜਾਗਦਾ ਸੀ ਲਾਗੇ, ਉਹਦੀ ਘਰਵਾਲੀ ਵੀ ਜਾਗਦੀ, ਉਹਨੂੰ ਵੀ ਨੀ ਸੀ ਸੌਣ ਦਿੰਦਾ, ਉਹ ਘਰਵਾਲੀ ਜਿਹੜੀ ਸੀ ਉਹ ਜਾਗਦੀ, ਉਹ ਜਾਗਦੀ ਜਾਗਦੀ ਤੰਗ ਆ ਗਈ। ਹੁਣ ਪਹਿਰ ਬੀਤ ਗਿਆ, ਦੋ ਪਹਿਰ, ਤਿੰਨ ਪਹਿਰ, ਸਵੇਰ ਦੇ ਢਾਈ ਤਿੰਨ ਵੱਜ ਗਏ, ਫਿਰ ਢਾਈ ਤਿੰਨ ਵਜੇ ਦਾ ਸਮਾਂ ਹੋ ਗਿਆ, ਜਿਹੜੀ ਉਹ ਘਰਵਾਲੀ ਸੀ ਬਾਣੀਏ ਦੀ, ਉਹ ਉਸ ਵੇਲੇ ਬੜੀ ਵਿਆਕੁਲ ਹੋਈ, ਦੁਖੀ ਹੋਈ, ਜਾਗ ਕੇ
ਦੁੱਧ ਕਟੋਰਾ ਭਰ ਕਰ ਸੋਈ,
ਉਹਨੇ ਦੁੱਧ ਦਾ ਕਟੋਰਾ ਲਿਆਂਦਾ, ਅੱਗੇ ਲਿਆ ਕੇ ਰੱਖ ਦਿੱਤਾ, ਕਹਿੰਦੀ ਜਦੋਂ ਤੇਰਾ ਦਿਲ ਕਰੇ ਵਿਹਲਾ ਹੋ ਜਾਏ ਛਕ ਲਈ, ਮੇਰੀ ਜਾਨ ਛੱਡ, ਮੈਂ ਤਾਂ ਆਰਾਮ ਕਰਨ ਲੱਗੀ। ਉਹ ਦੁੱਧ ਦਾ ਕਟੋਰਾ ਲਿਆ ਕੇ ਉਹਨੂੰ ਕਹਿੰਦਾ ਸੀ ਤੂੰ ਵੀ ਹਿਸਾਬ ਕਰਨ ਨਾਲ ਬਹਿ ਕੇ, ਹੁਣ ਉਹ ਕਹਿੰਦੀ ਮੇਰਾ ਤਾਂ ਹਿਸਾਬ ਇੱਕ ਕੌਡੀ ਦੇ ਪਿੱਛੇ, ਹੁਣ ਮੈਂ ਕੀ ਕਰਾਂ, ਤੂੰ ਤਾਂ ਹਿਸਾਬ ਕਿਤਾਬ ਆਪਣਾ ਪੂਰਾ ਨਹੀਂ ਪਿਆ ਕਰਦਾ। ਉਹਨੇ ਦੁੱਧ ਦਾ ਕਟੋਰਾ ਭਰ ਕੇ ਦੇ ਅੱਗੇ ਰੱਖਿਆ,
ਢਿੱਗ ਹੋਏ ਕਹਿ ਸਮਝਾਵਨ ਕਾਜ,
ਕੋਲ ਹੋ ਕੇ ਦੀ ਘਰਵਾਲੀ ਉਹਨੂੰ ਸਮਝਾਉਣ ਵੀ ਲੱਗੀ, ਉਹਨੂੰ ਮਤ ਦੇਣ ਲੱਗੀ ਬਾਣੀਏ ਨੂੰ,
ਖਾਏ ਨਾ ਪੀਓ ਤੈ ਕਿਚਿਆਜ,
ਦੁੱਧ ਪਿਆ ਤੂੰ ਰਾਤ ਨੂੰ ਪ੍ਰਸ਼ਾਦਾ ਵੀ ਨਹੀਂ ਛਕਿਆ, ਨਾ ਪਾਣੀ ਤੱਕ ਪੀਤਾ, ਤੂੰ ਰੋਟੀ ਦੀ ਬੁਰਕੀ ਤੱਕ ਨਹੀਂ ਵੀ ਖਾਧੀ, ਜਦੋਂ ਉਹਦਾ ਆਇਆ ਦੁਕਾਨ ਤੋਂ ਹਿਸਾਬ ਹੀ ਕਰੀ ਜਾ ਰਿਹਾ, ਨਾ ਤੂੰ ਪ੍ਰਸ਼ਾਦਾ ਛਕਿਆ, ਨਾ ਤੂੰ ਪਾਣੀ ਪੀਤਾ, ਸਾਰੀ ਰਾਤ ਤੈਨੂੰ ਭੁੱਖਿਆਂ ਬੈਠਿਆਂ ਬੀਤ ਗਈ ਹੈ।
ਜੇ ਅਬ ਤੁਝ ਤੇ ਜਾਏ ਨਾ ਦੇਖਾ,
ਜੇ ਹੁਣ ਤੇਰੇ ਕੋਲੋਂ ਹਿਸਾਬ ਕਿਤਾਬ ਨਹੀਂ ਵੇਖਿਆ ਜਾ ਰਿਹਾ, ਉਹ ਲੇਖੇ ਜੋਖੇ ਵਿਚ ਨਹੀਂ ਪਿਆ ਆਉਂਦਾ ਇੱਕ ਰੁਪਈਆ, ਤੇ ਤੂੰ ਇੱਕ ਕੌਡੀ ਜੇ ਨਹੀਂ ਪੀ ਆਉਂਦੀ ਲੇਖੇ ਦੇ ਵਿਚ, ਤੇ ਕਿਉਂ ਆਪਣੀ ਮਗਜ਼ਮਾਰੀ ਕਰ ਰਿਹਾ,
ਤਿਆਗ ਦਿਓ ਪੁਨ ਕੀ ਜੇ ਲੇਖਾ,
ਛੱਡ ਦੇ ਹੁਣ ਤਾਂ ਸੌ ਜਾ ਝਟਕ, ਦੋ ਚਾਰ ਘੰਟੇ ਰਾਤ ਰਹਿ ਗਈ ਹੈ, ਤੇ ਆਰਾਮ ਕਰ ਲੈ, ਸਵੇਰੇ ਦਿਨ ਚੜੇਗਾ ਦੁਬਾਰਾ ਕਰ ਲੈ, ਜ਼ਰੂਰੀ ਤਾਂ ਨਾ ਵੀ ਅੱਜ ਹੀ ਰਾਤ ਨੂੰ ਸਾਰਾ ਹਿਸਾਬ ਕਿਤਾਬ ਤੂੰ ਪੂਰਾ ਕਰ ਲੈ, ਕੱਲ ਦਿਨ ਚੜੇਗਾ, ਸਵੇਰੇ ਦਿਨ ਚੜੇ ਆਪਣਾ ਕੰਮ ਕਰ ਲਈ।
ਸੁਨਤ ਬਾਤ ਕੋ ਰਿਸ ਤੇ ਰਾਜਾ,
ਹੁਣ ਬਾਣੀਆਂ ਪਹਿਲਾਂ ਹੀ ਬੜਾ ਗੁੱਸੇ ਚ ਬੈਠਾ ਸੀ, ਜਦੋਂ ਘਰਵਾਲੀ ਕਹਿਣ ਲੱਗੀ ਵੀ ਸੌ ਜਾ ਛੱਡ ਪਰੇ ਲੇਖੇ ਜੋਖੇ ਨੂੰ, ਉਹ ਬੜੇ ਗੁੱਸੇ ਵਿਚ ਆਇਆ ਹੋਇਆ, ਉਹਨੇ ਆਪਣੀ ਘਰਵਾਲੀ ਵੱਲ ਗੁੱਸੇ ਨਾਲ ਵੇਖਿਆ,
ਨਿਜ ਇਸਤਰੀ ਕੋ ਹੱਥ ਤਮਾਚਾ,
ਜ਼ੋਰ ਨਾਲ ਚਪੇੜ ਕੱਢ ਮਾਰੀ, ਤੂੰ ਮੈਨੂੰ ਮਤਾਂ ਦੇਨੀ ਆ, ਮੇਰਾ ਹਿਸਾਬ ਨੀ ਪੂਰਾ ਪਿਆ ਆਉਂਦਾ, ਤੂੰ ਕਹਿੰਦੀ ਆ ਦੁੱਧ ਪੀ ਲਾ, ਦੁੱਧ ਦਿਆ ਕਿੱਥੇ ਘੁੱਟ ਮੇਰੇ ਅੰਦਰ ਜਾਣਾ, ਜਦੋਂ ਤੱਕ ਮੇਰੀ ਕੌਡੀ ਦਾ ਹਿਸਾਬ ਪੂਰਾ ਨਹੀਂ ਹੁੰਦਾ, ਮੇਰੀ ਇੱਕ ਕੌਡੀ ਘਟੀ ਹੋਈ ਆ, ਕਿੱਧਰ ਘਟ ਗਈ ਹੈ, ਮੈਂ ਤਾਂ ਉਹਦਾ ਹਿਸਾਬ ਕਿਤਾਬ ਪਿਆ ਪੂਰਾ ਕਰਦਾ। ਉਹਨੇ ਸਿਰਸ ਵਿਚ ਆ ਕੇ ਗੁੱਸੇ ਚ ਆ ਕੇ ਘਰਵਾਲੀ ਦੇ ਚਪੇੜ ਕੱਢ ਮਾਰੀ,
ਭਾਈ ਕ੍ਰੋਧ ਤਰ ਗੇਰ ਕਟੋਰਾ,
ਉਹ ਗੁੱਸੇ ਵਿਚ ਆਈ ਹੋਈ ਅੱਗ ਦੀ ਪੀਤੀ, ਉਹਦੇ ਹੱਥ ਚ ਦੁੱਧ ਦਾ ਕਟੋਰਾ ਸੀ, ਉਹਨੇ ਵੀ ਵਗਾ ਕੇ ਸੁੱਟਿਆ ਉੱਥੇ, ਕਹਿੰਦੇ ਜੇ ਨਹੀਂ ਪੀਣਾ ਤੇ ਆ ਪਿਆ, ਉਹਨੇ ਵੀ ਦੁੱਧ ਦਾ ਕਟੋਰਾ ਗੁੱਸੇ ਵਿਚ ਆ ਕੇ ਉੱਥੇ ਹੀ ਸੁੱਟ ਦਿੱਤਾ,
ਦੁੱਧ ਬਿਥਾਰੇ ਉਹ ਪਤ ਕੀ ਓਰਾ,
ਉਹਨੇ ਜਿਹੜਾ ਦੁੱਧ ਦਾ ਕਟੋਰਾ ਸੀ ਪਤੀ ਵੱਲ ਚੁੱਕ ਕੇ ਮਾਰਿਆ, ਉਹਦੇ ਪੈਰਾਂ ਚ ਸੁੱਟਿਆ,
ਕਹਿਓ ਸ਼ੂਮ ਤੂੰ ਪਇਓ ਮਹਾਨੇ,
ਕਹਿੰਦੇ ਘਰਵਾਲੀ ਗੁੱਸੇ ਚ ਆ ਕੇ ਬੋਲੀ, ਕਹਿੰਦੀ ਤੂੰ ਬੜਾ ਵੱਡਾ ਸ਼ੂਮ ਹੈ, ਤੂੰ ਬੜਾ ਵੱਡਾ ਭਾਰੀ ਸ਼ੂਮ ਤੇ ਕਜੂਸ ਹੈ,
ਦੇਵ ਪਿਤਰ ਕਿਸੂ ਨੇ ਮਾਨੇ,
ਤੂੰ ਨਾ ਕਿਸੇ ਦੇਵਤੇ ਨੂੰ ਮੰਨਦਾ, ਨਾ ਤੂੰ ਕਿਸੇ ਆਪਣੇ ਪਿੱਤਰ ਨੂੰ ਮੰਨਦਾ, ਵੀ ਜੇ ਦੇਵ ਪਿੱਤਰਾਂ ਨੂੰ ਮੰਨਿਆ ਤੇ ਉੱਥੇ ਵੀ ਭੇਟਾ ਦੇਣੀ ਪੈਣੀ ਹੈ ਬ੍ਰਾਹਮਣਾਂ ਨੂੰ,
ਉਹਨਾਂ ਨੂੰ ਵੀ ਨੀ ਤੂੰ ਮੰਨਦਾ, ਉਹਨਾਂ ਦੀ ਵੀ ਤੂੰ ਪੂਜਾ ਨਹੀਂ ਕਰਦਾ।
ਇੱਕ ਦਮੜੀ ਪਰ ਰਾਤ ਗੁਜ਼ਾਰੀ,
ਇੱਕ ਦਮੜੀ ਦਾ ਫਰਕ ਪੈਂਦਾ, ਇੱਕ ਦਮੜੀ ਤੇ ਸਾਰੀ ਰਾਤ ਕੱਢ ਦਿੱਤੀ, ਕੀ ਹੋ ਗਿਆ ਜੇ ਘੱਟ ਗਈ ਇੱਕ ਦਮੜੀ, ਇਹ ਸਮਝ ਲਿਆ ਵੀ ਕਿਸੇ ਲੇਖੇ ਲੱਗ ਗਈ ਹੈ, ਤੂੰ ਇਹ ਵੀ ਨੀ ਸਮਝਦਾ ਇੱਕ ਦਮੜੀ ਪਿੱਛੇ ਤੂੰ ਸਾਰੀ ਰਾਤ ਕੱਢ ਦਿੱਤੀ ਹੈ ਲੇਖਾ ਕਰਦਿਆਂ।
ਸਮਝ ਆਇਓ ਤੇ ਰਿਸਤਰ ਮਾਰੀ,
ਤੇ ਜਦੋਂ ਨੇ ਜੇ ਮੈਂ ਸਮਝਾਇਆ ਤੇ ਗੁੱਸੇ ਵਿਚ ਆ ਕੇ ਉਲਟਾ ਮੈਨੂੰ ਮਾਰਦਾ, ਦਮੜੀ ਮੈਂ ਲਈ ਹੈ ਤੇਰੀ, ਜੋ ਤੂੰ ਉਲਟਾ ਕ੍ਰੋਧ ਵਿਚ ਆ ਕੇ ਮੈਨੂੰ ਮਾਰ ਰਿਹਾ।
ਇਮ ਕਹਿ ਰੁੱਧ ਤੋ ਹੋਏ ਦੁੱਖ ਯਾਰੀ,
ਏਦਾਂ ਕਹਿ ਕੇ ਉਹ ਜਿਹੜੀ ਘਰਵਾਲੀ ਸੀ ਇਸ ਬਾਣੀਏ ਦੀ, ਉਹ ਬੜੀ ਦੁਖੀ ਹੋਈ, ਬੜੀ ਜਿਆਦਾ ਵਿਆਕੁਲ ਹੋਈ।
ਸੁਪਤੀ ਜਾਏ ਨੀਂਦ ਲੈ ਪਾਰੀ,
ਉਹਨੂੰ ਨੀਂਦ ਆਈ ਹੋਈ, ਉਹ ਤਾਂ ਜਾ ਕੇ ਪਲਗੇ ਤੇ ਸੌ ਗਈ।
ਭਾਈ ਕਲੈ ਬਨੀਏ ਦੁੱਖ ਪਾਇਓ,
ਘਰ ਚ ਲੜਾਈ ਹੋ ਗਈ, ਲੜਾਈ ਪਈ ਤੇ ਬਾਣੀਆਂ ਬੜਾ ਦੁਖੀ ਹੋਇਆ ਵੀ ਬੜਾ ਮਾੜਾ ਕੀਤਾ, ਉਹਦਾ ਕੀ ਕਸੂਰ ਸੀ, ਉਹ ਤਾਂ ਵਿਚਾਰੀ ਮੇਰੇ ਪੀਣ ਵਾਸਤੇ ਦੁੱਧ ਲਿਆਈ ਸੀ, ਮੇਰੇ ਭਲੇ ਵਾਸਤੇ ਆਈ ਸੀ, ਮੈਂ ਉਲਟਾ ਉਹਨੂੰ ਚਪੇੜ ਮਾਰ ਦਿੱਤੀ। ਬਾਣੀਏ ਨੂੰ ਪਛਤਾਵਾ ਹੋਇਆ ਆਪਣੇ ਕੀਤੇ ਇਸ ਭੈੜੇ ਖੋਟੇ ਕਰਮ ਦਾ।
ਤਜੀ ਵਈ ਤੈਠਾ ਸੁਪਤਾਇਓ,
ਵੀ ਉਹ ਬਈ ਉੱਥੇ ਹੀ ਛੱਡੀ ਤੇ ਜਾ ਕੇ ਬਈ ਛੱਡ ਕੇ ਉਹ ਵੀ ਜਾ ਕੇ ਸੌ ਗਿਆ।
ਜਬ ਦੋਨੋ ਕੋ ਸੁਧ ਨੈ ਰਹੀ,
ਭਾਈ ਵਿਧੀ ਚੰਦ ਜੀ ਕਹਿੰਦੇ ਜਦੋਂ ਸੁੱਤਾ ਤੇ ਫਿਰ ਮੈਨੂੰ ਵੀ ਸੁੱਖ ਦਾ ਸਾਹ ਆਇਆ ਵੀ ਹੁਣ ਮੇਰਾ ਕੰਮ ਵੀ ਹੋਏਗਾ। ਉਹ ਸੌਂਦਾ ਹੀ ਨਹੀਂ ਸੀ, ਕਹਿੰਦੇ ਮੇਰਾ ਵੀ ਕੰਮ ਹੋਣ ਦੇ ਨੇਪਰੇ ਚੜਿਆ, ਜਦੋਂ ਦੋਵੇਂ ਸੌ ਗਏ ਨੀਂਦ ਵਸ ਹੋ ਗਏ ਦੋਵੇਂ ਜਣੇ।
ਦੁਰਿਓ ਇੱਕ ਥਲ ਮੈਂ ਸਭ ਲਈ,
ਕਹਿੰਦੇ ਇੱਕ ਥਾਂ ਤੇ ਮੈਂ ਲੁਕਿਆ ਖਲੋਤਾ ਸਾਰਾ ਕੁਝ ਵੇਖਦਾ ਸੀ, ਇੱਕ ਰਾਤ ਕਹਿੰਦੇ ਸਾਰੀ ਮੇਰੀ ਉੱਤੇ ਖਲੋਤੇ ਹੀ ਬੀਤ ਗਈ।
ਜਾਏ ਚੁਬਾਰੇ ਮੈਂ ਬਰ ਗਏ,
ਕਹਿੰਦੇ ਫਿਰ ਮੈਂ ਚੁਬਾਰੇ ਵਿੱਚ ਜਿੱਥੇ ਉਹ ਬਾਣੀਆਂ ਦੀ ਤਿਜੋਰੀ ਸੀ, ਉਹਨੂੰ ਹੁਣ ਕੀ ਪਤਾ ਸੀ ਬਾਣੀਆਂ ਨੂੰ ਵੀ ਇੱਕ ਦਮੜੀ ਪਿੱਛੇ ਰੋਂਦਾ, ਉੱਥੋਂ ਕਈ ਦਮੜੇ ਜਾਣ ਵਾਲੇ ਨੇ, ਸਵੇਰੇ ਦਿਨ ਚੜ੍ਹਦਿਆਂ ਤੱਕ ਪਤਾ ਨੀ ਕੀ ਬਣਨਾ ਉੱਥੇ। ਹੁਣ ਬਾਣੀਏ ਨੂੰ ਇਹ ਨੀ ਸੀ ਪਤਾ, ਕਹਿੰਦੇ ਭਾਈ ਵਿਧੀ ਚੰਦ ਜੀ ਕਹਿੰਦੇ ਮੈਂ ਉੱਥੇ ਆ ਗਿਆ ਜਿੱਥੇ ਉਹਦੀ ਤਿਜੋਰੀ ਮਾਇਆ ਪੈਸੇ ਰੱਖੇ ਹੋਏ ਸਨ।
ਧਰਿਓ ਸੰਦੂਕ ਨਿਹਾਰਤ ਪਇਓ,
ਕਹਿੰਦੇ ਜਿਹੜਾ ਉਹਨੇ ਸੰਦੂਕ ਰੱਖਿਆ ਹੋਇਆ ਸੀ ਉਹ ਮੈਂ ਜਾ ਕੇ ਵੇਖਿਆ।
ਕਰ ਬਲ ਕੋ ਬੋ ਤੋਰੇ ਓ ਤਾਰਾ,
ਤਾਲਾ ਲੱਗਾ ਹੋਇਆ ਸੀ, ਹੁਣ ਕਹਿੰਦੇ ਤਾਲਾ ਮੇਰੇ ਵਾਸਤੇ ਕੀ ਸੀ ਮਹਾਰਾਜ। ਤਾਲਾ ਤਾਂ ਆਮ ਕਰਕੇ ਸਿਆਣੇ ਕਹਿੰਦੇ ਨੇ ਨਾ ਵੀ ਤਾਲਾ ਲੱਗਾ ਉਹ ਸਾਧਾਂ ਵਾਸਤੇ ਹੁੰਦਾ, ਚੋਰਾਂ ਵਾਸਤੇ ਕਾਹਦਾ ਤਾਲਾ। ਚੋਰਾਂ ਵਾਸਤੇ ਤਾਂ ਜਿੱਡਾ ਵੱਡਾ ਮਰਜ਼ੀ ਤਾਲਾ ਲਾਇਆ ਵੀ ਉਹਨਾਂ ਵਾਸਤੇ, ਤਾਲਾ ਸਾਧਾਂ ਵਾਸਤੇ ਹੁੰਦਾ ਵੀ ਕਿਤੇ ਉਹਨਾਂ ਦੇ ਮਨ ਚ ਨਾ ਆ ਜਾਏ ਚੋਰੀ ਕਰਨ ਦੀ ਬਿਰਤ। ਚੋਰਾਂ ਵਾਸਤੇ ਕੋਈ ਤਾਲਾ ਨਹੀਂ ਹੁੰਦਾ। ਕਹਿੰਦੇ ਤਾਲਾ ਲੱਗਾ ਹੋਇਆ, ਜਾ ਕੇ ਮੈਂ ਆਪਣੇ ਹੱਥ ਨਾਲ ਝਟਕਾ ਮਾਰਿਆ, ਤਾਲਾ ਤੋੜ ਦਿੱਤਾ।
ਤਾਕੀ ਖੋਲ ਬੀਚ ਕਰ ਡਾਰਾ,
ਉਪਰੋਂ ਤਾਕੀ ਖੋਲ ਦਿੱਤੀ, ਸੰਦੂਕ ਦਾ ਉਪਰਲਾ ਢੱਕਣ ਖੋਲ ਕੇ ਵਿੱਚ ਹੱਥ ਪਾਇਆ।
ਥੈਲੀ ਧਨ ਕੀ ਲਾਗ ਸਿਹਾਥ,
ਉਹਦੇ ਵਿੱਚ 500 ਰੁਪਈਆਂ ਦੀ ਇੱਕ ਥੈਲੀ ਪਈ ਹੋਈ, ਉਹ ਮੇਰੇ ਹੱਥ ਲੱਗ ਗਈ, ਸੰਦੂਕ ਦੇ ਵਿੱਚ ਹੀ ਪਈ ਹੋਈ ਸੀ।
ਲੈ ਕਰ ਮੈਂ ਤੂਰਨ ਤਾ ਸਾਥ,
ਭਾਈ ਸਾਹਿਬ ਕਹਿੰਦੇ ਮੈਂ ਉਹ ਥੈਲੀ ਚੁੱਕੀ ਉਥੋਂ ਬੜੀ ਕਾਹਲੀ ਨਾਲ, ਬੜੀ ਛੇਤੀ ਨਾਲ ਉਹ ਥੈਲੀ ਉਥੋਂ ਚੁੱਕ ਲਈ।
ਨਿਕਸੇ ਉਹ ਵੈਰ ਗਏ ਘਰ ਤਿਨਕੇ,
ਕਹਿੰਦੇ ਉਹ ਥੈਲੀ ਲੈ ਕੇ ਮੈਂ ਆ ਗਿਆ ਉਹਨਾਂ ਦੇ ਘਰ, ਉਹ ਜਿਹੜੇ ਗਰੀਬ ਸਨ, ਉਹ ਜਿਹੜੇ ਬਹੁਤ ਜ਼ਿਆਦਾ ਗਰੀਬ ਜਿਨ੍ਹਾਂ ਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਸੀ, ਜਿਨ੍ਹਾਂ ਦੇ ਘਰੇ 2 ਦਿਨਾਂ ਤੋਂ ਪਹਿਲਾਂ ਪ੍ਰਸ਼ਾਦਾ ਨਹੀਂ ਸੀ ਪੱਕਿਆ, ਭਾਈ ਸਾਹਿਬ ਕਹਿੰਦੇ ਹੋ ਮੈਂ ਰੁਪਈਏ ਲੈ ਕੇ ਥੈਲੀ ਲੈ ਕੇ ਉਹਨਾਂ ਦੇ ਘਰ ਆ ਗਿਆ।
ਦੀਰਗ ਦਾਰਦ ਹੁਤੋ ਸੋ ਜਿਨਕੇ,
ਜਿਨ੍ਹਾਂ ਦੇ ਘਰ ਵਿੱਚ ਬੜੀ ਵੱਡੀ ਦਲਿਦਰੀ ਸੀ, ਬੜਾ ਵੱਡਾ ਗਰੀਬੀ ਦਾ ਪਹਿਰਾ ਸੀ।
ਸੁਪਤ ਪਰੇ ਦੰਪਤ ਕੋ ਦੇਖ,
ਦੋਵਾਂ ਨੂੰ ਸੁੱਤੇ ਪਿਆ ਵੇਖਿਆ ਵੀ ਰਾਤ ਦਾ ਹੀ ਸਮਾਂ ਸੀ, ਕਹਿੰਦੇ ਮੈਂ ਆ ਗਿਆ ਉਹਨਾਂ ਦੇ ਘਰ, ਉਹ ਵੀ ਦੋਵੇਂ ਸੁੱਤੇ ਪਏ ਸਨ।
ਕਰੇ ਜਗਾਵਨ ਦੁਖੀ ਪਰੇਖ,
ਕਹਿੰਦੇ ਮੈਂ ਉਹਨਾਂ ਨੂੰ ਦੁਖੀ ਜਾਣ ਕੇ ਉਹਨਾਂ ਨੂੰ ਜਗਾਇਆ, ਆ ਕੇ ਘਰ ਆ ਕੇ ਉਹਨਾਂ ਨੂੰ ਦੋਵਾਂ ਨੂੰ ਜਗਾਇਆ।
ਸਰਬ ਦਰਬ ਕੋ ਦੇ ਕਰ ਆਇਓ,
ਜਿੰਨੇ ਪੈਸੇ ਮੈਂ ਬਾਣੀਏ ਦੇ ਘਰੋਂ ਲਿਆਂਦੇ ਉਹ ਸਾਰੇ ਪੈਸੇ ਲਿਆ ਕੇ ਮੈਂ ਉਹਨਾਂ ਨੂੰ ਦੇ ਦਿੱਤੇ, ਉਹਨਾਂ ਨੂੰ ਲਿਆ ਕੇ ਦੇ ਕੇ ਕਿਹਾ ਭਾਈ ਆ ਲੋ ਆ ਜਿਹੜਾ ਕੰਮ ਤੁਸੀਂ ਕਰਨਾ ਇਹਨਾਂ ਨਾਲ ਕਰ ਲਓ।
ਸ਼੍ਰੀ ਅਰਜਨ ਕੋ ਆਨ ਸੁਣਾਇਓ,
ਕਹਿੰਦੇ ਫਿਰ ਇਹ ਕੰਮ ਮੈਂ 5ਵੇਂ ਪਾਤਸ਼ਾਹ ਨੂੰ ਵੀ ਆ ਕੇ ਸੁਣਾਇਆ।
ਗੁਰ ਪਰ ਸੰਨ ਮਨ ਸਿਰ ਕਰ ਧਰਿਓ, ਕਹਿਓ ਲੇਖ ਚੋਰੀ ਅਬ ਟਰਿਓ।
ਗੁਰੂ ਅਰਜਨ ਸਾਹਿਬ ਮੇਰੇ ਤੇ ਪ੍ਰਸੰਨ ਹੋ ਕੇ ਉਹਨਾਂ ਸਿਰ ਤੇ ਹੱਥ ਰੱਖਿਆ, ਕਹਿੰਦੇ ਬਿਧੀ ਚੰਦ ਤੇਰੇ ਲੇਖਾਂ ਚ ਜਿਹੜਾ ਚੋਰੀ ਦਾ ਲੇਖ ਲਿਖਿਆ ਹੋਇਆ ਸੀ ਹੁਣ ਉਹ ਟਲ ਗਿਆ, ਜਿਹੜਾ ਲਿਖਿਆ ਸੀ ਕਿ ਤੂੰ ਕਰ ਆਇਆ ਹੁਣ ਤੂੰ ਚੋਰੀ ਨਹੀਂ ਕਰਨੀ, ਤੇਰੇ ਜਿਹੜੇ ਲੇਖ ਸਨ ਚੋਰੀ ਦੇ ਲਿਖੇ ਹੋਏ ਉਹ ਹੁਣ ਟਲ ਗਏ ਨੇ, ਉਹ ਹੁਣ ਨਿਵਿਰਤ ਹੋ ਗਏ ਨੇ।
ਗੁਰ ਕਰਕੇ ਬਹੁ ਕਾਜ ਸੁਧਾਰੇ।
ਆਉਣ ਵਾਲੇ ਸਮੇਂ ਚ ਭਾਈ ਬਿਧੀ ਚੰਦ ਜੀ ਤੁਸੀਂ ਗੁਰੂ ਘਰ ਦੇ ਬਹੁਤ ਸਾਰੇ ਕੰਮ ਸਵਾਰੋਗੇ, ਗੁਰੂ ਘਰ ਦੇ ਬਹੁਤ ਸਾਰੇ ਕੰਮ ਸੁਧਾਰੋਗੇ।
ਆਪ ਤਰੇ ਅਵਰਨ ਕੋ ਤਾਰੇ।
ਤੁਸੀਂ ਆਪ ਵੀ ਤਰੋਗੇ ਤੇ ਹੋਰਾਂ ਨੂੰ ਵੀ ਤਾਰੋਗੇ। ਇਹ ਵਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਦਿੱਤਾ।
ਹਿਮ ਸਤ ਗੁਰ ਕੋ ਬਰ ਹੈ ਮੋਹੀ, ਵੱਡੇ ਭਾਗ ਕਰ ਮਿਲਬੋ ਹੋਈ।
ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਸ੍ਰੇਸ਼ਟ ਵਰ ਮੈਨੂੰ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਇਆ। ਭਾਈ ਬਿਧੀ ਚੰਦ ਜੀ ਕਹਿੰਦੇ ਮੇਰੇ ਕੋਈ ਭਾਗ ਸਵੱਲੇ ਸਨ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਇਹੋ ਜਿਹਾ ਵਰ ਦੇ ਕੇ ਨਿਵਾਜਿਆ।
ਕਰੀ ਕਿਰਪਾ ਗਨ ਪਾਪ ਨਿਵਾਰੇ, ਆਪਣੇ ਚਰਨ ਲਾਏ ਨਿਸਤਾਰੇ।
ਸਤਿਗੁਰੂ ਜੀ ਨੇ ਕਿਰਪਾ ਕਰਕੇ ਮੇਰੇ ਸਾਰੇ ਪਾਪ ਨਿਵਾਰ ਦਿੱਤੇ ਔਰ ਮੈਨੂੰ ਆਪਣੇ ਚਰਨੀ ਲਾ ਕੇ ਮੇਰਾ ਨਿਸਤਾਰਾ ਕਰ ਦਿੱਤਾ ਹੈ।
ਸੁਨ ਗੁਰ ਪਤਨੀ ਅਚਰਜ ਲਿਓ।
ਮਾਤਾ ਨਾਨਕੀ ਜੀ ਹੋਣਾ ਨੇ ਭਾਈ ਬਿਧੀ ਚੰਦ ਦੇ ਬਚਨ ਸੁਣੇ, ਬੜੇ ਹੈਰਾਨ ਹੋਏ, ਬੜੇ ਅਸਚਰਜ ਹੋਏ ਮਾਤਾ ਜੀ ਹੋਣੀ।
ਸਾਧ ਸਾਧ ਵਿਧੀਏ ਕੋ ਕਹਿਓ।
ਸ਼ਾਬਾਸ਼ ਹੈ ਭਾਈ ਬਿਧੀ ਚੰਦ ਜੀ, ਸ਼ਾਬਾਸ਼ ਹੈ ਤੁਹਾਡੇ ਇਸ ਪਰਉਪਕਾਰ ਦੇ, ਤੁਸੀਂ ਵਾਕਈ ਬੜੇ ਮਹਾਨ ਪਰਉਪਕਾਰੀ ਹੋ। ਤੁਹਾਡੇ ਜੈਸੇ ਗੁਰਸਿੱਖਾਂ ਵਾਸਤੇ ਮਹਾਰਾਜ ਜੀ ਨੇ ਕਿਹਾ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ, ਤੁਸੀਂ ਮਹਾਨ ਪਰਉਪਕਾਰੀ ਸਿੱਖ ਹੋ।
ਕਿਤਕ ਕਾਲ ਬੈਠਿਓ ਦਰਸਾਇਓ।
ਇਹ ਤਾਂ ਭਾਈ ਬਿਧੀ ਚੰਦ ਜੀ ਕੁਝ ਸਮਾਂ ਮਾਤਾ ਜੀ ਕੋਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਕੁਝ ਕੁ ਸਮਾਂ ਬੈਠੇ,
ਹੁਣ ਉੱਠ ਕਰ ਨਿਜ ਥਲ ਚੱਲ ਆਇਓ।
ਕੁਝ ਸਮੇਂ ਬਾਅਦ ਸਤਿਗੁਰਾਂ ਕੋਲੋਂ ਆਗਿਆ ਲਈ ਭਾਈ ਬਿਧੀ ਚੰਦ ਜੀ ਉੱਠ ਕੇ ਆਪਣੇ ਨਿਜ ਸਥਾਨ ਤੇ ਜਿੱਥੇ ਉਨ੍ਹਾਂ ਦਾ ਨਿਵਾਸ ਸੀ ਚੱਲ ਕੇ ਵਾਪਸ ਆ ਗਏ।
ਖਾਨ ਪਾਨ ਕਰ ਨਿਸਾ ਬਿਤਾਈ।
ਸ਼ਾਮ ਦਾ ਸਮਾਂ ਲੰਗਰ ਪ੍ਰਸ਼ਾਦਾ ਛਕ ਕੇ ਰਾਤ ਬਤੀਤ ਕੀਤੀ ਹੈ।
ਜਾਗੇ ਪ੍ਰਭੂ ਪ੍ਰਭਾਤ ਹੋਏ ਆਈ।
ਅੰਮ੍ਰਿਤ ਵੇਲਾ ਹੋਇਆ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਹਨ, ਜਾਗੇ ਹਨ।
ਸੋਚ ਇਸ਼ਨਾਨ ਠਾਨ ਗੁਰ ਪੂਰੇ।
ਪੂਰੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਹੈ।
ਬੈਠੇ ਪੁਨ ਦੀਵਾਨ ਗਨ ਸੂਰੇ।
ਸਤਿਗੁਰਾਂ ਦਾ ਦੀਵਾਨ ਸੱਜ ਗਿਆ, ਬੜੇ ਬੜੇ ਸੂਰਮੇ ਬਹਾਦਰ ਯੋਧੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿਚ ਆਣ ਕੇ ਬੈਠੇ ਹਨ।
ਇਕ ਬਾਲੂ ਸਿੱਖ ਸੇਵਾ ਲਾਗੇ।
ਸਤਿਗੁਰਾਂ ਦਾ ਇੱਕ ਸੇਵਕ ਸੀ ਛੇਵੇਂ ਪਾਤਸ਼ਾਹ ਦਾ, ਜਿਹੜਾ ਹਰ ਵੇਲੇ ਮਹਾਰਾਜ ਜੀ ਦੀ ਸੇਵਾ ਵਿਚ ਰਹਿੰਦਾ, ਇਹਦਾ ਨਾਂ ਹੈ ਭਾਈ ਬਾਲੂ। ਭਾਈ ਬਾਲੂ ਨਾਂ ਦਾ ਇਹ ਸਿੱਖ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਵਿਚ ਤਤਪਰ ਰਹਿੰਦਾ ਹੈ, ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ।
ਪ੍ਰੇਮ ਪਾਏ ਪੰਕਜ ਕੇ ਪਾਗੇ।
ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮ ਪਾ ਕੇ ਇਹ ਭਾਈ ਬਾਲੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਪ੍ਰੇਮ ਰਸ ਦੇ ਵਿਚ ਭਿੱਜਿਆ ਰਹਿੰਦਾ ਹੈ।
ਜਬ ਗੁਰ ਚੜ ਕਰ ਕਿਤੂ ਸਿਧਾਵੇ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੜ ਕੇ ਕਿਤੇ ਜਾਂਦੇ ਹਨ,
ਅਗਰ ਤੁਰੰਗਮ ਦੋਰਿਓ ਜਾਵੇ।
ਸਤਿਗੁਰੂ ਜੀ ਜੇ ਕਿਤੇ ਚੜ ਕੇ ਜਾਂਦੇ ਨੇ ਤੇ ਭਾਈ ਬਾਲੂ ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਦੌੜਦਾ ਜਾਂਦਾ। ਮਹਾਰਾਜ ਛੇਵੇਂ ਪਾਤਸ਼ਾਹ ਜਦੋਂ ਜਾਂਦੇ ਨੇ ਨਾ ਤੇ ਇਹ ਸਤਿਗੁਰਾਂ ਦੇ ਨਾਲ ਨਾਲ ਘੋੜੇ ਦੇ ਅੱਗੇ ਅੱਗੇ ਦੌੜਦਾ ਜਾਂਦਾ ਹੈ।
ਖੇਦ ਨਮਾਨੇ ਦੂਰ ਸਿਧਾਰੇ।
ਖੇਦ ਨਹੀਂ ਮੰਨਦਾ, ਦੌੜਦਾ ਦੌੜਦਾ ਥੱਕਦਾ ਹੀ ਨਹੀਂ ਤੇ ਦੂਰ ਤੱਕ ਸਤਿਗੁਰਾਂ ਦੇ ਨਾਲ ਚੱਲ ਕੇ ਜਾਂਦਾ ਹੈ।
ਜਾਏ ਤਾਂ ਗੁਰ ਜਾਂ ਪਧਾਰੇ।
ਜਿੱਥੇ ਸਤਿਗੁਰੂ ਜੀ ਜਾਂਦੇ ਨੇ ਪਹਿਲਾਂ ਅੱਗੇ ਦੌੜ ਕੇ ਉੱਥੇ ਪਹੁੰਚ ਜਾਂਦਾ ਹੈ।
ਸ੍ਰੀ ਹਰ ਗੋਬਿੰਦ ਕੋ ਮੁਖ ਹੇਰੇ।
ਜਦੋਂ ਅੱਗੇ ਪਹੁੰਚ ਜਾਂਦਾ ਨਾ, ਅੱਗੇ ਜਾ ਕੇ ਨਾਲੇ ਦੌੜਦਾ ਜਾਂਦਾ, ਤੇ ਦੌੜਦਾ ਅੱਗੇ ਨੂੰ ਹੈ ਤੇ ਸਿਰ ਪਿੱਛੇ ਨੂੰ ਕਰਕੇ ਛੇਵੇਂ ਪਾਤਸ਼ਾਹ ਵੱਲ ਵੇਖ ਵੇਖ ਕੇ ਦੌੜਦਾ। ਅੱਗੇ ਦੌੜਨ ਦਾ ਮਕਸਦ ਇਹ ਨਹੀਂ ਕਿ ਮੈਂ ਅੱਗੇ ਮੂਹਰੇ ਹੋ ਕੇ ਦੌੜਾਂ, ਅੱਗੇ ਤਾਂ ਦੌੜਦਾ ਵੀ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੀ ਜਾਂਦਾ ਦੌੜਦਾ ਦੌੜਦਾ, ਤੇ ਜਦੋਂ ਸਤਿਗੁਰਾਂ ਦੇ ਚਿਹਰੇ ਮੋਹਰੇ ਦੇ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਦਾ ਹੈ,
ਹਸੇ ਅਦਕ ਹੋਏ ਖੁਸ਼ੀ ਕਨੇਰੇ,
ਸਤਿਗੁਰਾਂ ਦਾ ਸਰੂਪ ਵੇਖ ਵੇਖ ਕੇ ਹੱਸੀ ਜਾਂਦਾ ਚਿਹਰਾ ਇਹਦਾ ਨਾ, ਮਹਾਰਾਜ ਜੀ ਦੇ ਚਿਹਰੇ ਨੂੰ ਵੇਖ ਕੇ ਖਿੜਿਆ ਰਹਿੰਦਾ। ਭਾਈ ਬਾਲੂ ਹੱਸੀ ਜਾਂਦਾ ਜਦੋਂ ਅੱਗੇ ਜਾਂਦਾ ਨਾ ਸਤਿਗੁਰੂ ਜੀ ਦੇ ਅੱਗੇ ਅੱਗੇ ਦੌੜ ਕੇ, ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੱਸੀ ਜਾਂਦਾ, ਖਿੜ ਖਿੜ ਕੇ ਹੱਸੀ ਜਾਂਦਾ।
ਬੈਠਤ ਚਲਤ ਸਮੁਖ ਜਬ ਹੋਏ,
ਸਤਿਗੁਰੂ ਜੀ ਜੇ ਬੈਠਦੇ ਨੇ ਤੇ ਸਾਹਮਣੇ ਖਲੋ ਕੇ ਮਹਾਰਾਜ ਜੀ ਨੂੰ ਵੇਖੀ ਜਾਂਦਾ, ਮੁਸਕਰਾਈ ਜਾਂਦਾ, ਤੇ ਜੇ ਸਤਿਗੁਰੂ ਜੀ ਉੱਠ ਕੇ ਤੁਰਦੇ ਨੇ ਤਾਂ ਵੀ ਅੱਗੇ ਅੱਗੇ ਤੁਰਦਾ, ਮਹਾਰਾਜ ਜੀ ਦੇ ਦਰਸ਼ਨ ਕਰਕੇ ਮੁਸਕਰਾਈ ਜਾਂਦਾ।
ਹੱਸੇ ਬਦਨ ਤੇ ਹਰਕਤ ਸੋਏ,
ਹੱਸਦਾ ਬੜੇ ਚਿਹਰੇ ਨਾਲ ਖਿੜ ਖਿੜ ਕੇ ਹੱਸਦਾ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਧਰਿਓ ਨਾਮ ਤਬ ਗੁਰ ਨਿਜ ਰਸਨਾ, ਪਇਓ ਆਜ ਤੇ ਬਾਲੂ ਹਸਨਾ।
ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਇਹਦੇ ਤੇ ਬੜੇ ਪ੍ਰਸੰਨ ਹੋਏ, ਭਾਈ ਬਾਲੂ ਤੇ ਪ੍ਰਸੰਨ ਹੋ ਕੇ ਇੱਕ ਦਿਨ ਵਰ ਦੇ ਕੇ ਕਹਿਣ ਲੱਗੇ, ਕਹਿੰਦੇ ਅੱਜ ਤੋਂ ਬਾਅਦ ਇਹਦਾ ਨਾਂ ਕੱਲਾ ਬਾਲੂ ਨਹੀਂ, ਕਿਉਂਕਿ ਹੱਸਦਾ ਰਹਿੰਦਾ ਨਾ, ਅੱਜ ਤੋਂ ਬਾਅਦ ਇਹਦਾ ਨਾਂ ਹੈ ਬਾਲੂ ਹਸਨਾ, ਹੱਸਣ ਵਾਲਾ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਹਨਾਂ ਦਾ ਨਾਂ ਭਾਈ ਬਾਲੂ ਹਸਨਾ ਹੈ।
ਤਿਸ ਦਿਨ ਤੇ ਤਿਸ ਕੋ ਗੁਰ ਕਹੋ,
ਉਸੇ ਦਿਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਦਾ ਨਾਂ ਭਾਈ ਬਾਲੂ ਹਸਨਾ ਰੱਖ ਦਿੱਤਾ।
ਅਬ ਗੁਰ ਦਿੱਤੇ ਕੇ ਸੰਗ ਰਹੋ,
ਜਦੋਂ ਬਾਲੂ ਹਸਨਾ ਨਾਂ ਰੱਖ ਕੇ ਤੇ ਕੋਲ ਬੁਲਾ ਕੇ ਕਹਿੰਦੇ ਬਾਲੂ ਹਸਨਾ ਜੀ ਏਦਾਂ ਕਰੋ ਕਿ ਅੱਜ ਤੋਂ ਬਾਅਦ ਜਿਵੇਂ ਤੁਸੀਂ ਸਾਡੇ ਨਾਲ ਰਹਿੰਦੇ ਹੋ ਨਾ, ਏਦਾਂ ਤੁਸੀਂ ਬਾਬਾ ਗੁਰਦਿੱਤਾ ਜੀ ਨਾਲ ਰਹਿਣਾ, ਸਾਡੇ ਵੱਡੇ ਸਾਹਿਬਜ਼ਾਦੇ ਨਾਲ। ਉਦਾਸੀਆਂ ਦੇ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਚਾਰ ਅਖਾੜੇ ਹੋਏ ਨੇ, ਉਹਨਾਂ ਚਾਰਾਂ ਅਖਾੜਿਆਂ ਦੇ ਇੱਕ ਅਖਾੜੇ ਦੇ ਮਹੰਤ ਭਾਈ ਬਾਲੂ ਹਸਨਾ ਜੀ ਹੋਏ ਹਨ। ਬਾਬੇ ਗੁਰਦਿੱਤੇ ਦੇ ਚਾਰ ਚੇਲੇ ਸੀ, ਉਹਨਾਂ ਚੋਂ ਇੱਕ ਬਾਲੂ ਹਸਨਾ ਸੀ। ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿਹਾ ਬਾਲੂ ਜੀ ਨੂੰ ਕਿ ਬਾਲੂ ਹਸਨਾ ਜੀ ਅੱਜ ਤੋਂ ਬਾਅਦ ਤੁਸੀਂ ਬਾਬਾ ਗੁਰਦਿੱਤਾ ਜੀ ਦੇ ਨਾਲ ਰਹਿਣਾ, ਇਹਨਾਂ ਦੀ ਸੰਗਤ ਕਰਨੀ ਹੈ।
ਮਾਨਿਓ ਬਾਤ ਪ੍ਰੇਮ ਮਨ ਰੰਗ,
ਭਾਈ ਬਾਲੂ ਨੇ ਸਤਿਗੁਰਾਂ ਦੇ ਬਚਨ ਸੱਤ ਕਰਕੇ ਪ੍ਰੇਮ ਨਾਲ ਮੰਨ ਲਏ।
ਰਹਿਣ ਲੱਗਿਓ ਗੁਰ ਨੰਦਨ ਸੰਗ,
ਜਿਵੇਂ ਸਤਿਗੁਰਾਂ ਨਾਲ ਰਹਿੰਦੇ ਸੀ ਉਦਾਂ ਭਾਈ ਬਾਲੂ ਹਸਨਾ ਜੀ ਬਾਬਾ ਗੁਰਦਿੱਤਾ ਜੀ ਨਾਲ ਰਹਿਣ ਲੱਗ ਪਏ।
ਚੜੇ ਵੈਰ ਤਬ ਆਗੇ ਤਾਵੇਂ,
ਜੇ ਬਾਬਾ ਗੁਰਦਿੱਤਾ ਜੀ ਚੜ ਕੇ ਬਾਹਰ ਨੂੰ ਜਾਂਦੇ ਤੇ ਭਾਈ ਬਾਲੂ ਹਸਨਾ ਉਸੇ ਤਰ੍ਹਾਂ ਘੋੜੇ ਦੇ ਅੱਗੇ ਅੱਗੇ ਦੌੜ ਕੇ ਅੱਗੇ ਅੱਗੇ ਜਾਂਦਾ ਹੈ।
ਜੈ ਪਹੁੰਚੇ ਜਲ ਤਾਂ ਸਿਧਾਵੇਂ,
ਜਿੱਥੇ ਵੀ ਭਾਈ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਜਾਂਦੇ ਨੇ ਉਥੇ ਤੱਕ ਭਾਈ ਬਾਲੂ ਹਸਨਾ ਨਾਲ ਨਾਲ ਚੱਲ ਕੇ ਜਾਂਦਾ ਹੈ।
ਇੱਕ ਦਿਨ ਸ੍ਰੀ ਗੁਰਦਿੱਤਾ ਗਏ,
ਇੱਕ ਦਿਨ ਦਾ ਬਚਨ ਹੈ ਕਿ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਵਾਸਤੇ ਗਏ।
ਬਨ ਅਖੇਰ ਉਹ ਖੇਲਤ ਪਏ,
ਬਾਬਾ ਗੁਰਦਿੱਤਾ ਜੀ ਨੇ ਜੰਗਲ ਚ ਬੜਾ ਸ਼ਿਕਾਰ ਖੇਡਿਆ, ਸ਼ਿਕਾਰ ਖੇਡਦਿਆਂ ਖੇਡਦਿਆਂ ਦੂਰ ਤੱਕ ਚਲੇ ਗਏ।
ਨਿਕਸਿਓ ਸ਼ੂਕਰ ਚਲਿਓ ਪਲਾਈ,
ਇੱਕ ਸੂਰ ਨਿਕਲਿਆ ਜੰਗਲੀ ਤੇ ਜੰਗਲੀ ਸੂਰ ਨਿਕਲ ਕੇ ਇਕਦਮ ਅੱਗੋਂ ਦੌੜ ਪਿਆ।
ਗੁਰਸੁਤ ਦੇਖ ਤੁਰੰਗ ਤਵਾਈ,
ਬਾਬਾ ਗੁਰਦਿੱਤਾ ਜੀ ਨੇ ਜਦੋਂ ਸੂਰ ਨਿਕਲਿਆ ਵੇਖਿਆ ਉਹਨਾਂ ਆਪਣਾ ਘੋੜਾ ਦੌੜਾ ਲਿਆ ਉਹਦਾ ਸ਼ਿਕਾਰ ਕਰਨ ਵਾਸਤੇ ਸੂਰ ਦਾ, ਉਹਦੇ ਪਿੱਛੇ ਪਿੱਛੇ ਆਪਣਾ ਘੋੜਾ ਤੇਜ਼ ਕਰਕੇ ਦੌੜਾਇਆ।
ਗਏ ਦੂਰ ਲੋ ਸਭ ਹਟ ਰਹੇ,
ਤੇ ਇੰਨੀ ਦੂਰ ਤੱਕ ਚਲੇ ਗਏ ਬਾਬਾ ਗੁਰਦਿੱਤਾ ਜੀ ਉਹ ਸੂਰ ਦੇ ਕਿ ਜਿੰਨੇ ਨਾਲ ਦੇ ਸੇਵਕ ਸਿੱਖ ਸੀ ਸਾਰੇ ਪਿੱਛੇ ਰਹਿ ਗਏ, ਬਾਬਾ ਗੁਰਦਿੱਤਾ ਜੀ ਅੱਗੇ ਇਕੱਲੇ ਚਲੇ ਗਏ।
ਪਹੁੰਚੀ ਗਏ ਨਸ਼ਰਮ ਕੋ ਲਏ,
ਕਿਉਂਕਿ ਹੋਰ ਨੀ ਕੋਈ ਨਾਲ ਜਾ ਸਕਿਆ, ਇੰਨਾ ਪੈਂਡਾ ਸੀ ਵੀ ਸਾਰੇ ਥੱਕ ਗਏ, ਸਾਰੇ ਪਿੱਛੇ ਹੀ ਰੁਕ ਗਏ।
ਇੱਕ ਬਾਲੂ ਹਸਨਾ ਤੈ ਗਏ,
ਇੱਕ ਭਾਈ ਬਾਲੂ ਹਸਨਾ ਨੀ ਪਿੱਛੇ ਮੁੜਿਆ, ਉਹ ਨਾਲ ਤੱਕ ਗਿਆ ਉੱਥੇ ਤਾਈ, ਬਾਕੀ ਸਾਰੇ ਹਟ ਗਏ ਪਿੱਛੇ, ਪਰ ਇੱਕ ਭਾਈ ਬਾਲੂ ਹਸਨਾ ਨੀ ਹਟਿਆ, ਉਹ ਨਾਲ ਤੱਕ ਅੱਗੇ ਤੱਕ ਚੱਲ ਕੇ ਗਏ।
ਸਤਿਗੁਰ ਨੰਦ ਬਿਲੋਕਤ ਪਇਓ,
ਬਾਬਾ ਗੁਰਦਿੱਤਾ ਜੀ ਨੇ ਵੇਖਿਆ ਵੀ ਇਹ ਤਾਂ ਬੜਾ ਪਿਆਰ ਵਾਲਾ ਸੇਵਕ ਹੈ, ਇਹ ਤਾਂ ਸਾਡੇ ਅੱਗੇ ਅੱਗੇ ਦੌੜ ਕੇ ਨਾਲ ਤਾਂ ਕੀ ਆਇਆ, ਇਹ ਨੀ ਵਾਪਸ ਪਿੱਛੇ ਗਿਆ।
ਅਦਕ ਜਾਨ ਸੇਵਾ ਰਖਾਏ,
ਅਦਕ ਸੇਵਾ ਵੇਖ ਕੇ ਭਾਈ ਬਾਲੂ ਹਸਨੇ ਦੀ ਭਾਵਨਾ ਵੇਖ ਕੇ, ਇਹਦੇ ਅੰਦਰ ਦੀ ਅਦਕ ਪ੍ਰੀਤ ਵੇਖ ਕੇ,
ਟੋਪੀ ਬਖਸ਼ ਦਈ ਤਿਸ ਥਾਏ,
ਬਾਬਾ ਗੁਰਦਿੱਤਾ ਜੀ ਖੁਸ਼ ਹੋਏ ਤੇ ਖੁਸ਼ ਹੋ ਕੇ ਜਿਹੜੀ ਟੋਪੀ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ ਸੀ ਨਾ ਉਦਾਸੀਨ ਸੰਪਰਦਾ ਦੀ, ਉਹ ਟੋਪੀ ਉਹ ਸੇਲੀ ਉਹ ਟੋਪੀ ਜਿਹੜੀ ਸੀ ਉਹ ਬਾਬਾ ਗੁਰਦਿੱਤਾ ਜੀ ਨੇ ਅੱਗੋਂ ਭਾਈ ਬਾਲੂ ਹਸਨੇ ਨੂੰ ਦੇ ਦਿੱਤੀ, ਉਹਦੀ ਘਾਲਣਾ ਵੇਖ ਕੇ ਉਹ ਟੋਪੀ ਉਹਨਾਂ ਨੂੰ ਦੇ ਦਿੱਤੀ।
ਲੇਕਰ ਸਿੱਧ ਸ਼ਕਤ ਕੋ ਪਾਈ,
ਹੁਣ ਉਹ ਟੋਪੀ ਵਿੱਚ ਸ਼ਕਤੀਆਂ ਸਨ, ਬਾਬੇ ਸ਼੍ਰੀ ਚੰਦ ਦੀਆਂ ਬਰਕਤਾਂ ਸੀ, ਕਹਿੰਦੇ ਉਹਨੂੰ ਪ੍ਰਾਪਤ ਕਰਦਿਆਂ ਸਾਰ ਭਾਈ ਬਾਲੂ ਹਸਨਾ ਜੀ ਨੂੰ ਸਿੱਧੀਆਂ ਪ੍ਰਾਪਤ ਹੋ ਗਈਆਂ, ਸ਼ਕਤੀਆਂ ਪ੍ਰਾਪਤ ਹੋ ਗਈਆਂ।
ਭਇਓ ਗਿਆਨ ਮਨ ਆਨੰਦ ਪਾਈ,
ਮਨ ਚ ਗਿਆਨ ਹੋ ਗਿਆ ਤੇ ਭਾਰੀ ਪਰਮ ਆਨੰਦ ਨੂੰ ਪ੍ਰਾਪਤ ਹੋ ਗਏ।
ਹਤਿਓ ਕੋਲ ਸੋ ਆਨੀ ਉਠਾਏ,
ਕਹਿੰਦੇ ਉਹ ਸ਼ਿਕਾਰ ਵੀ ਮਾਰ ਲਿਆ ਬਾਬਾ ਗੁਰਦਿੱਤਾ ਜੀ ਨੇ, ਸੂਰ ਵੀ ਮਾਰ ਲਿਆ ਤੇ ਉਹ ਸੂਰ ਚੁੱਕ ਕੇ ਭਾਈ ਬਾਲੂ ਹਸਨਾ ਜੀ ਲਿਆਏ, ਉਥੋਂ ਚੁੱਕ ਕੇ ਭਾਈ ਬਾਲੂ ਹਸਨਾ ਜੀ ਲਿਆਏ।
ਪੁਰ ਕਰਤਾਰ ਵਿਖੇ ਚਲ ਆਏ,
ਇਹ ਤਾਂ ਵਾਪਸ ਚੱਲ ਕੇ ਕਰਤਾਰਪੁਰ ਸਾਹਿਬ ਆਏ ਸ਼ਿਕਾਰ ਖੇਡ ਕੇ।
ਸਕਲ ਪ੍ਰਸੰਗ ਸੁਣਾਇਓ ਗੁਰ ਕੋ,
ਫਿਰ ਉਹ ਸਾਰਾ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਦੱਸਿਆ ਬਾਬਾ ਗੁਰਦਿੱਤਾ ਜੀ ਨੇ, ਮਹਾਰਾਜ ਇਹ ਬੜਾ ਪਿਆਰਾ ਸੇਵਕ ਹੈ ਭਾਈ ਬਾਲੂ ਹਸਨਾ, ਦੂਰ ਤੱਕ ਸਾਡੇ ਨਾਲ ਗਿਆ, ਬਾਕੀ ਸਾਰੇ ਪਿੱਛੇ ਰਹਿ ਗਏ ਸੀ, ਪਰ ਇਹ ਸਾਡਾ ਸਾਥ ਛੱਡ ਕੇ ਨਹੀਂ ਗਿਆ।
ਬਖਸ਼ਿਸ਼ ਕਰੀ ਪ੍ਰੇਮ ਪਿਖ ਉਰ ਕੋ,
ਇਹਦੇ ਮਨ ਦਾ ਪ੍ਰੇਮ ਵੇਖ ਕੇ ਅਸੀਂ ਇਹਨੂੰ ਟੋਪੀ ਬਖਸ਼ਿਸ਼ ਕਰ ਦਿੱਤੀ ਹੈ, ਭਾਵ ਉਦਾਸੀਨ ਸੰਪਰਦਾ ਦਾ ਇਹਨੂੰ ਮੁਖੀਆ ਬਣਾ ਦਿੱਤਾ ਹੈ।
ਸ੍ਰੀ ਹਰਗੋਬਿੰਦ ਭਏ ਪ੍ਰਸੰਨ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਬੜੇ ਪ੍ਰਸੰਨ ਹੋਏ।
ਸਭਨ ਸੁਣਾਏ ਬਖਾਨ ਬਦਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਉਸ ਵੇਲੇ ਬੋਲੇ,
ਅਬ ਤੇਰੀ ਪੂਰੀ ਪਈ ਸੇਵਾ, ਕਰੇ ਰਿਜਾਵਨ ਬੋ ਗੁਰਦੇਵਾ।
ਮਹਾਰਾਜ ਜੀ ਕਹਿੰਦੇ ਭਾਈ ਬਾਲੂ ਹਸਨਾ ਜੀ, ਅੱਜ ਤੋਂ ਬਾਅਦ ਤੁਹਾਡੀ ਸੇਵਾ ਪੂਰੀ ਹੋ ਗਈ, ਤੁਸੀਂ ਗੁਰੂ ਨੂੰ ਰਜਾਇਆ, ਗੁਰੂ ਨੂੰ ਪ੍ਰਸੰਨ ਕੀਤਾ, ਤੁਹਾਡੀ ਸੇਵਾ ਸੰਪੂਰਨ ਹੋ ਗਈ ਹੈ।
ਬੈਠੋ ਭਜਨ ਕਰੋ ਪ੍ਰਭ ਕੇਰਾ, ਜਨਮ ਮਰਨ ਕਾਟਿਓ ਅਬ ਤੇਰਾ।
ਬੈਠੋ ਬੈਠ ਕੇ ਪਰਮੇਸ਼ਰ ਦਾ ਭਜਨ ਕਰੋ, ਤੁਹਾਡਾ ਜਨਮ ਤੇ ਮਰਨ ਦੋਵੇਂ ਕੱਟੇ ਜਾਣਗੇ।
ਲੇ ਗੁਰ ਖੁਸ਼ੀ ਦੁਆਰ ਥਿਰ ਰਹੇ ਹੋ,
ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਭਾਈ ਬਾਲੂ ਹਸਨਾ ਜੀ ਫਿਰ ਟਿਕਾ ਵਿੱਚ ਆ ਗਏ।
ਰਾਤ ਦਿਵਸ ਹਰ ਸਿਮਰਨ ਲਏ ਹੋ,
ਰਾਤ ਦਿਨ ਪਰਮੇਸ਼ਰ ਦੇ ਸਿਮਰਨ ਵਿੱਚ ਭਾਈ ਬਾਲੂ ਹਸਨਾ ਜੀ ਜੁੜ ਗਏ।
ਇਮ ਸ਼੍ਰੀ ਹਰਗੋਬਿੰਦ ਕਿਰਪਾਲਾ,
ਇਦਾਂ ਪਰਮ ਕਿਰਪਾਲੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ,
ਕਰੇ ਉਧਾਰਨ ਸਿੱਖ ਵਿਸਾਲਾ,
ਇਦਾਂ ਬਹੁਤ ਸਾਰੇ ਸਿੱਖਾਂ ਦਾ ਉਧਾਰ ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਕੀਤਾ ਹੈ।
ਬੈਠੇ ਹੁਤੇ ਦੀਵਾਨ ਮਜਾਰੀ,
ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਦਿਨ ਦੀਵਾਨ ਚ ਬੈਠੇ ਹੋਏ ਸਨ।
ਪੈਂਦੇ ਖਾਨ ਆਇਓ ਬਲ ਭਾਰੀ,
ਭਾਰੀ ਬਲ ਵਾਲਾ ਪੈਂਦੇ ਖਾਂ ਇਹਨੇ ਨੂੰ ਸਤਿਗੁਰਾਂ ਦੇ ਦੀਵਾਨ ਵਿੱਚ ਚੱਲ ਕੇ ਆਇਆ।
ਹੱਥ ਜੋੜ ਹਰਖਤ ਹੋਏ ਕਏ,
ਹੱਥ ਜੋੜ ਕੇ ਬੜਾ ਖੁਸ਼ ਹੋ ਕੇ ਪੈਂਦੇ ਖਾਂ ਬੋਲਿਆ,
ਸੁਤ ਜਨਮਿਓ ਤੁਮ ਕਰੁਣਾ ਲਏ,
ਕਹਿਣ ਲੱਗਾ ਮਹਾਰਾਜ ਆਪ ਜੀ ਦੀ ਦਇਆ ਦ੍ਰਿਸ਼ਟੀ ਹੋਈ, ਮੇਰੇ ਘਰ ਪੁੱਤਰ ਦਾ ਜਨਮ ਹੋਇਆ ਹੈ।
ਨਿਜ ਰਸਨਾ ਤੇ ਨਾਮ ਬਖਾਨੋ,
ਮਹਾਰਾਜ ਜੀ ਮੇਰੇ ਪੁੱਤਰ ਦਾ ਨਾਮ ਰੱਖੋ, ਤੁਸੀਂ ਆਪ ਆਪਣੇ ਮੁਖੋਂ ਮੇਰੇ ਪੁੱਤਰ ਦਾ ਨਾਮ ਰੱਖੋ।
ਜੀਵਤ ਰਹੇ ਦਾਸ ਨਿਜ ਜਾਨੋ,
ਜਦੋਂ ਤੱਕ ਜਿਉਂਦੇ ਰਹੀਏ ਉਹਨੂੰ ਆਪਣਾ ਦਾਸ ਕਰਕੇ ਹੀ ਜਾਣਨਾ।
ਕਿਰਪਾ ਠਾਨ ਗੁਰ ਕੀਨ ਬਖਾਨ, ਪੈਂਦੇ ਖਾਨ ਕੋ ਸਹਿਦੇ ਖਾਨ।
ਕਿਰਪਾ ਦੇ ਘਰ ਚ ਆ ਕੇ ਸਤਿਗੁਰੂ ਜੀ ਕਹਿੰਦੇ, ਅੱਛਾ ਪੈਂਦੇ ਖਾਂ ਦਾ ਪੁੱਤਰ ਫਿਰ ਸਹਿੰਦੇ ਖਾਨ ਹੋਇਆ, ਮਹਾਰਾਜ ਜੀ ਨੇ ਨਾਂ ਰੱਖਿਆ, ਕਹਿੰਦੇ ਪੈਂਦੇ ਖਾਂ ਦਾ ਪੁੱਤਰ ਫਿਰ ਸਹਿੰਦੇ ਖਾਨ ਹੋਇਆ।
ਤਵ ਸੁਤ ਕੋ ਸੁਤ ਜੋ ਉਪਜੇ ਹੈ।
ਨਾਲ ਉਹ ਵੀ ਵਚਨ ਕਰ ਦਿੱਤਾ, ਕਹਿੰਦੇ ਫਿਰ ਜਿਹੜਾ ਤੇਰੇ ਪੁੱਤਰ ਦੇ ਪੁੱਤਰ ਹੋਣਗੇ ਨਾ ਅੱਗੋਂ, ਪੈਂਦੇ ਖਾ ਜਿਹੜੇ ਤੇਰੇ ਪੁੱਤਰ ਦੇ ਅੱਗੋਂ ਪੁੱਤਰ ਹੋਣਗੇ।
ਹਮ ਤੇ ਪਲਟਾ ਸੋ ਪੁਨ ਪੈ,
ਉਹ ਸਾਡੇ ਕੋਲੋਂ ਬਦਲਾ ਲੈਣਗੇ। ਦਸਵੇਂ ਪਾਤਸ਼ਾਹ ਕੋਲੋਂ ਜਿਨ੍ਹਾਂ ਨੇ ਆ ਕੇ ਕਟਾਰ ਮਾਰੀ ਸੀ, ਉਹ ਪੈਂਦੇ ਖਾਂ ਦੇ ਪੋਤਰੇ ਸੀ, ਗੁੱਲ ਖਾਂ ਤੇ ਅਤੋਲਾ ਖਾਂ। ਮਹਾਰਾਜ ਜੀ ਕਹਿੰਦੇ ਤੇਰੇ ਪੁੱਤਰ ਦੇ ਜਿਹੜੇ ਪੁੱਤਰ ਹੋਣਗੇ ਉਹ ਫਿਰ ਸਾਡੇ ਤੋਂ ਬਦਲਾ ਲੈਣਗੇ।
ਸੁਨ ਬਿਸਮਿਓ ਕਹਿ ਪੈਂਦੇ ਖਾਨ,
ਸੁਣ ਕੇ ਪੈਂਦੇ ਖਾਂ ਬੜਾ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਸਕਦਾ। ਉਹ ਬੜਾ ਹੈਰਾਨ ਹੋਇਆ, ਦੰਗ ਹੋਇਆ,
ਕਹਾਂ ਬਾਤ ਇਹ ਕੀਨ ਬਖਾਨ,
ਮਹਾਰਾਜ ਇਹ ਕੀ ਕਹਿ ਰਹੇ ਹੋ ਆਪ ਜੀ, ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ।
ਤਬ ਗੁਰ ਪੰਨਿਓ ਨੇਤ ਹੈ ਐਸੇ,
ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਜੋ ਹੋਣਾ ਅਸੀਂ ਤਾਂ ਉਹ ਦੱਸ ਰਹੇ ਹਾਂ, ਜੋ ਹੋਣਾ ਨਾ ਜੋ ਨੇਤ ਹੋਣੀ ਹੈ ਅਸੀਂ ਤਾਂ ਉਹ ਦੱਸੀ ਹੈ।
ਜਿਸੇ ਨਾ ਮੇਟ ਸਕੇ ਕੋ ਕੈਸੇ,
ਜਿਹਨੂੰ ਕੋਈ ਵੀ ਨਹੀਂ ਮੇਟ ਸਕੇਗਾ।
ਜਬ ਜਬ ਹੋਏ ਹੈ ਤਬ ਜਾਣਿਓ ਜਾਏ,
ਜਦੋਂ ਹੋਵੇਗਾ ਉਦੋਂ ਹੀ ਪਤਾ ਲੱਗੇਗਾ।
ਸੁਣ ਦੀਵਾਨ ਸਗਰੋ ਬਿਸਮਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਇੱਕ ਵਾਰੀ ਸਾਰੇ ਹੈਰਾਨ ਹੋ ਗਏ, ਖਾਮੋਸ਼ੀ ਛਾ ਗਈ ਸਾਰੇ ਦਰਬਾਰ ਵਿੱਚ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਨੇ। ਪਰ ਅਸਲ ਵਿੱਚ ਸਤਿਗੁਰੂ ਜੀ ਦੀ ਗੁੱਝੀ ਰਮਜ ਨੂੰ ਸਤਿਗੁਰੂ ਜੀ ਆਪ ਹੀ ਜਾਣਦੇ ਹਨ, ਹਾਲੇ ਕਿਸੇ ਦੀ ਸਮਝ ਵਿਚ ਨਹੀਂ ਗੁਰੂ ਸਾਹਿਬ ਕੀ ਕਹਿ ਰਹੇ। ਤੋ ਗਰੀਬ ਨਵਾਜ ਦਯਾਨਿਧ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਹੋਰ ਕੌਤਕ ਵਰਤਾ ਰਹੇ ਨੇ, ਅਗਲਿਆਂ ਪ੍ਰਕਰਨਾਂ ਚ ਸਰਵਣ ਕਰਾਂਗੇ।